चलो महाराज वाहगुरु जी श्लोक फिरत फिरत प्रव्याया पर्या तो शरणाए नानकी प्रभ बेनती अपनी भक्ति लाए। श्लोक ज्ञान अंजन गुरदिया अज्ञान अंधेर विनाश हर कृपा ते संत भेटिया नानक मन परगास। वाहिगुरु जी का खालसा वाहिगुरु जी की। चलो
सतनाम श्री वाहिगुरु साहिब जीओ सारग महला पांजवा अष्टपदी कर सेवा
एक छेवें घर जी भाव एक अष्टपदी आई हमने इतने ता अष्टपदी कह जो बहुत हूँ तो अष्टपदियाँ
एक ओंकार सतगुर प्रसाद अगम अगाध सुनहो जन कथा।
ये संत जन वो परमेश्वर जो अगम अगाध है उस परमेश्वर की कथा श्रवण करो। हाँ जी
पार ब्रह्म की
आचरज सभा सभा परमेश्वर की जी सभा ना कचहरी वो बड़ी चर्ज रूप है वह दरबार जड़ा है। हाँ जी
रहाओ सदा सदा सतगुर नमस्कार
सदा ही सदा सतगुरान असि नमस्कार करते हैं।
गुर कृपा ते गुण गाए अपार
गुरां की कृपा करके अपार वाहिगुरु के गुण गाए ने
मन पीतर होवै प्रगास।
हुण फिर जिन्हां ते कृपा हो गई उन्हां दे मन दे अंदर ज्ञान दा प्रकाश हो जांदा।
ज्ञान अंजन अज्ञान विनाश
हाँ ज्ञान रूपी अंजन मैंने सुरमा सतगुरां ने ज्ञान रूपी सुरमा मन बुद्ध नेत्रां विच जदों पाया अज्ञान विनाश अज्ञान दा नेरा जिहड़ा सी जां अज्ञान जिहड़ा सी नष्ट हो गया।
मैं तो नाहीं जा का विस्थार
हाँ ना ही तो विचार ठीक
मित ना ही जा का विस्थार
जिस परमेश्वर का इन्ना बड़ा विस्थार है संसार जिहड़ा बनाया है यदि मिणती नहीं हो सकती बेअंत है।
शोभा ताकी अपार
अपर अपार
अपर अपार
उस वाहिगुरु की जी शोभा है वह भी अपर अपार है भाव बेअंत तो बेअंत है।
अनक रंग जाके गणे तान ने गणे ना जाहे
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 अनेक ही उहदे रंग ने अनेक ही परमेश्वर दे किन्ने रंग ने किन्ने रंगां दे जीव बनाए ने ते फिर रंग किन्ने ने गणे नहीं जांदे। सो ऐसा परमेश्वर रंगी है उहदे अनेक ही रंग ने गणे नहीं जांदे।
सोग हरक तोहू
दुहु
दोहु
दुहु
दोहु
दोकला के ना दुहु पालो सारे सोग हरख
सोग हरख
दुहु मह नाह
दोहु मह नाह
तुसी दोहु पढ़ते दो होड़ा लाने दुहु
दुहु
दुहु सोग ते हर दो चीज़ां ने एक सोग है एक हरख है दुहु का नाम दो हरख ते सोग दोनों च दोने उस वाहिगुरु विच नहीं है।
अनेक ब्रह्मे जाके वेद तुन करहे कर है
ने कई बार में जिदे अगे वेद ही धुनी कर रहे ने वेदा नु उचार रहे ने
धुन में
आवाज वेदा दी धुन उचार देने भाव धुन करे तो भाव उचार देने वेदा धुन नाम आवाज दा हुंदा है इतने उच्चारण का अर्थ अनेक बार में उहदे अगे वेदा की ध्वनि उच्चारण कर रहे ने।
अनेक महेश बैस ध्यान तरहे
तर है अनेक महेश मैंने शिवजी बैठ के उहदा ध्यान धारना करते हैं ध्यान लाने विच शिवजी ने बहुत मुख मनिया है इसलिए किसी ने ध्यान दे नाल तुलना करनी हो तो शिवजी की दी जाती है। महाराज कह रहे ने अनेक शिव जी बैठ करके ध्यान लाना करते ने।
अनेक पुरख अंसा अवतार
अनेक पुरख जड़े अंसा अवतार ने ਛੇ ਪ੍ਰਕਾਰ ਦੇ ਅਵਤਾਰ ਮੰਨੇ ਨੇ। ਅੰਸਾ ਅਵਤਾਰ, ਦੂਜਾ ਅਵੇਸਾ ਅਵਤਾਰ, ਤੀਜਾ ਕਲਾ ਅਵਤਾਰ, ਚੌਥਾ ਨਿਤ ਅਵਤਾਰ, ਪੰਜਵਾਂ ਨਿਮਿਤ ਅਵਤਾਰ, ਛੇਵਾਂ ਪੂਰਨ ਅਵਤਾਰ। ਛੇ ਪ੍ਰਕਾਰ ਦੇ ਅਵਤਾਰਾਂ ਦਾ ਨਿਰਣਾ ਹੈ। ਅੰਸ ਅਵਤਾਰ ਕਿਹੜੇ ਹੁੰਦੇ ਨੇ? ਰਾਜੇ ਆਦਿਕ, ਜਿਨ੍ਹਾਂ 'ਚ ਰੱਬ ਦੀ ਕੋਈ ਅੰਸ ਹੋਵੇ, ਉਸ ਅੰਸ ਦੁਆਰਾ ਲੋਕਾਂ ਨੂੰ ਠੀਕ ਇਨਸਾਫ ਦੇਣ, ਪਰਉਪਕਾਰ ਦੇ ਕੰਮ ਕਰਨ। ਸੋ ਉਹ ਅੰਸ ਅਵਤਾਰ ਕਹਾਉਂਦੇ ਨੇ, ਜਿਵੇਂ ਮਹਾਰਾਜਾ ਰਣਜੀਤ ਸਿੰਘ ਹੋਏ, ਮਹਾਰਾਜਾ ਬਿਕਰਮਾਜੀਤ ਸਿੰਘ ਹੋਏ। ਸੋ ਇਹੋ ਜਿਹੇ ਜਿਹੜੇ ਕੋਈ ਰਾਜੇ ਨੇ ਜਿਨ੍ਹਾਂ 'ਚ ਪਰਮੇਸ਼ੁਰ ਦੀ ਕੋਈ ਨਾ ਕੋਈ ਅੰਸ ਹੁੰਦੀ ਹੈ। ਹਾਂ, ਜਨਕ ਵੀ ਕਿਹਾ ਜਾ ਸਕਦਾ, ਜਨਕ ਤਾਂ ਬ੍ਰਹਮ ਗਿਆਨੀ ਸੀ ਨਾ ਪੂਰਾ ਹੀ। ਹਾਂਜੀ, ਸੋ ਐਸੇ ਜਿਹੜੇ ਰਾਜੇ ਨੇ ਉਹ ਅੰਸ ਅਵਤਾਰ ਹੁੰਦੇ ਨੇ। ਦੂਜਾ ਹੈ ਅਵੇਸਾ ਅਵਤਾਰ, ਪਹਿਲਾਂ ਕੋਈ ਸ਼ਕਤੀ ਨਾ ਹੋਣੀ, ਜਪ ਤਪ ਕਰਕੇ ਸ਼ਕਤੀ ਦਾ ਅਵੇਸ਼ ਹੋ ਜਾਣਾ, ਪ੍ਰਵੇਸ਼ ਹੋ ਜਾਣੀ ਸ਼ਕਤੀ ਅੰਦਰ, ਉਹ ਫਿਰ ਅਵੇਸਾ ਅਵਤਾਰ ਕਹਾਉਂਦੇ ਨੇ। ਅਤੇ ਤੀਜੇ ਨੇ ਕਲਾ ਅਵਤਾਰ। ਕਲਾ ਅਵਤਾਰ ਰੱਬ ਦੀਆਂ ਕੁਛ ਕਲਾ, ਕੁਛ ਸ਼ਕਤੀਆਂ ਉਹਦੇ ਅੰਦਰ ਹੋਣ, ਜਿਵੇਂ ਰਾਮ ਚੰਦਰ 14 ਕਲਾ ਅਵਤਾਰ ਮੰਨਿਆ, ਕ੍ਰਿਸ਼ਨ ਜੀ 16 ਕਲਾ ਅਵਤਾਰ ਮੰਨੇ, ਉਹ ਕਲਾ ਅਵਤਾਰ ਕਹਾਉਂਦੇ। ਨਿਤ ਅਵਤਾਰ, ਨਿਤ ਅਵਤਾਰ ਉਹ ਹੁੰਦੇ ਨੇ ਮਹਾਂਪੁਰਖ ਬ੍ਰਹਮ ਗਿਆਨੀ, ਜਿਹੜੇ ਰੱਬ ਦੀ ਚਲਾਈ ਹੋਈ ਮਰਜ਼ਾਦਾ ਨੂੰ ਕਾਇਮ ਰੱਖਣ ਵਾਸਤੇ ਆਉਂਦੇ ਨੇ। ਜਾਂ ਥੋੜ੍ਹਾ ਬਹੁਤਾ ਮਰਜ਼ਾਦਾ ਵਿਗਾੜ ਪੈ ਜਾਂ ਲੋਕ ਵਿਗੜਨੇ ਸ਼ੁਰੂ ਹੋ ਜਾਣ, ਉਹਨਾਂ ਨੂੰ ਸੋਧਣ ਵਾਸਤੇ, ਇਉਂ ਫਿਰ ਬ੍ਰਹਮ ਬੇਤੇ ਮਹਾਂਪੁਰਖ ਬ੍ਰਹਮ ਗਿਆਨੀਆਂ ਦਾ ਆਉਣਾ, ਉਹ ਨਿਤ ਅਵਤਾਰ ਹੁੰਦੇ ਨੇ। ਅਤੇ ਅੱਗੇ ਹਨ ਨਿਮਿਤ ਅਵਤਾਰ। ਨਿਮਿਤ ਅਵਤਾਰ ਉਹ ਹੁੰਦੇ ਨੇ ਕਿਸੇ ਨਿਮਿਤ ਨੂੰ ਲੈ ਕੇ, ਕਿਸੇ ਕਾਰਨ ਨੂੰ, ਨਿਮਿਤ ਮੈਨੇ ਕਾਰਨ, ਕੋਈ ਰੀਜ਼ਨ, ਉਹਦੇ ਕਰਕੇ ਅਵਤਾਰ ਧਾਰ ਕੇ ਆਉਣਾ, ਫਿਰ ਜਿਸ ਰੀਜ਼ਨ ਕਰਕੇ ਆਏ ਉਹ ਕੰਮ ਪੂਰਾ ਕਰਕੇ ਉਸ ਵੇਲੇ ਅਲੋਪ ਹੋ ਜਾਣਾ। ਜਿਵੇਂ ਕਹਿ ਲਓ ਹਰਨਾਕਸ਼ ਨੂੰ ਮਾਰਨ ਵਾਸਤੇ ਪਰਮੇਸ਼ਰ ਨੇ ਨਿਮਿਤ ਅਵਤਾਰ ਧਾਰਿਆ, ਨਰਸਿੰਘ ਅਵਤਾਰ ਧਾਰਿਆ, ਪ੍ਰਹਲਾਦ ਦੀ ਰੱਖਿਆ ਕੀਤੀ ਕਰਕੇ ਫਿਰ ਉਸੇ ਵੇਲੇ ਅਲੋਪ ਹੋ ਗਏ, ਉਹ ਨਿਮਿਤ ਅਵਤਾਰ ਹੁੰਦਾ। ਫਿਰ ਹੈ ਪੂਰਨ ਅਵਤਾਰ। ਪੂਰਨ ਅਵਤਾਰ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਸਾਰੀਆਂ ਗੱਲਾਂ ਪੂਰਨ ਪਰਮੇਸ਼ਰ ਆਪ ਲੈ ਕੇ ਆਇਆ, ਕਿਸੇ ਦੇਵੀ ਦੇਵਤੇ ਦਾ ਅਵਤਾਰ ਨਹੀਂ, ਆਪ ਪੂਰਨ ਅਵਤਾਰ ਹੋਏ ਮਹਾਰਾਜ ਪਾਤਸ਼ਾਹ। ਹੁਣ ਇੱਥੇ 14 ਜਾਂ 16 ਕਲਾ ਨਾਲ ਨਹੀਂ ਸਰਦਾ, ਸਰਬ ਕਲਾ ਅੰਤ ਕਲਾ ਹੋਏ ਠਾਕੁਰ ਚੜ੍ਹਿਆ ਹੁੰਦਾ ਨਾ ਬਾਣੀ 'ਚ, ਅਨੇਕਾਂ ਹੀ ਕਲਾ ਲੈ ਕੇ ਪਰਮੇਸ਼ਰ ਆਪ ਆਇਆ, ਗੁਰੂ ਨਾਨਕ ਰੂਪ ਹੋ ਕੇ ਸਾਧ ਰੂਪ ਆਪਣਾ ਤਨ ਧਾਰਿਆ, ਜਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸੋ ਇਉਂ ਉਹ ਮਹਾਰਾਜ ਪੂਰਨ ਅਵਤਾਰ। ਸੋ ਇੱਥੇ ਹੁਣ ਮਹਾਰਾਜ ਕਹਿ ਰਹੇ ਨੇ ਅਨਕ ਪੁਰਖ ਅੰਸਾ ਅਵਤਾਰ, ਅਨੇਕਾਂ ਹੀ ਪੁਰਖ ਨੇ ਜਿਹੜੇ ਅੰਸਾ ਅਵਤਾਰ ਧਾਰ ਕੇ ਆਉਂਦੇ ਨੇ। ਹਾਂਜੀ
ਰਾਜੇ,
ਹਾਂ
ਅਨੇਕ ਇੰਦਰ ਉਭੇ ਦਰਬਾਰ।
ਹੇ ਮਹਾਰਾਜ, ਤੇਰੇ ਅਨੇਕਾਂ ਹੀ ਇੰਦਰ ਜਿਹੜੇ ਨੇ ਤੇਰੇ ਦਰਬਾਰ ਵਿੱਚ ਉਭੇ ਮੈਨੇ ਖੜੇ ਨੇ, ਉਭੇ ਮੈਨੇ ਖੜੇ।
ਅਨੇਕ ਪਵਨ ਪਾਵਕ ਅਰਨੀਰ,
ਅਨੇਕ ਪਵਨ ਪਾਵਕ
ਅਰਨੀਰ।
ਬਸਰਾਮ ਪਵਨ ਤੇ ਠੀਕ ਹੈ, ਪਰ ਪੜ੍ਹਨਾ ਅਨੇਕ ਪਵਨ
ਪਾਵਕ ਅਰਨੀਰ।
ਅਨੇਕਾਂ ਹੀ ਪਵਨ ਮੈਨੇ ਪੌਣ ਦੇਵਤਾ ਨੇ, ਹਵਾ ਦੇਵਤਾ ਨੇ, ਪਾਵਕ ਅਗਨੀ ਦੇਵਤਾ ਅਨੇਕਾਂ ਹੀ ਨੇ, ਨੀਰ ਜਲ ਦੇਵਤਾ ਅਨੇਕਾਂ ਹੀ ਨੇ। ਹਾਂਜੀ,
ਅਨੇਕ ਰਤਨ ਸਾਗਰ,
ਰਤਨ ਦੇਵ ਸਿੰਘ, ਅਨੇਕ ਰਤਨ
ਸਾਗਰ ਦਦ ਖੀਰ,
ਅਨੇਕਾਂ ਹੀ ਰਤਨਾਂ ਦੇ ਸਮੁੰਦਰ ਨੇ, ਅਨੇਕਾਂ ਹੀ ਸਮੁੰਦਰ ਦਦ ਮੈਨੇ ਦਹੀਂ ਦੇ ਨੇ, ਖੀਰ ਦੇ ਸਮੁੰਦਰ ਨੇ ਅਨੇਕਾਂ ਹੀ।
ਅਨੇਕ ਸੂਰ ਸਸ਼ੀਅਰ ਨਿਖਿਆਤ,
ਅਨੇਕਾਂ ਹੀ ਸੂਰਜ ਨੇ ਸਸ਼ੀਅਰ, ਅਨੇਕਾਂ ਹੀ ਚੰਦਰਮਾ ਨੇ, ਨਿਖਿਆਤ ਮੈਨੇ ਤਾਰੇ, ਅਨੇਕਾਂ ਹੀ ਤਾਰਾ ਮੰਡਲ ਨੇ।
ਅਨੇਕ ਦੇਵੀ ਦੇਵਾ ਬਹੁਭਾਂਤ,
ਹਾਂ ਅਨੇਕਾਂ ਹੀ ਦੇਵੀਆਂ ਨੇ, ਦੇਵਾ ਬਹੁਭਾਂਤ, ਅਨੇਕਾਂ ਹੀ ਦੇਵਤੇ ਨੇ, ਅਨੇਕਾਂ ਭਾਂਤ ਦੇ ਦੇਵਤੇ ਨੇ, ਕਿੰਨੇ ਤਰ੍ਹਾਂ ਦੇ।
ਅਨੇਕ ਬਸਦਾ ਅਨੇਕ ਕਾਮ ਧੇਨ,
ਵਸਦਾ ਨਾਮ ਧਰਤੀ ਦਾ, ਵਸਦਾ ਹੀ ਪੜ੍ਹਨੇ ਨੂੰ ਵਸੁੱਧਾ ਨਹੀਂ ਪੜ੍ਹਨਾ, ਠੀਕ ਪੜ੍ਹਿਆ? ਅਨੇਕ ਵਸਦਾ,
ਅਨੇਕ ਬਸਦਾ,
ਅਨੇਕਾਂ ਹੀ ਧਰਤੀਆਂ ਨੇ, ਅਨੇਕ ਕਾਮ ਧੇਨ, ਅਨੇਕਾਂ ਹੀ ਸਵਰਗ ਦੇ ਵਿੱਚ ਕਾਮ ਧੇਨ ਗਊਆਂ ਨੇ। ਹਾਂਜੀ,
ਅਨੇਕ ਪਾਰ ਜਾਤ ਅਨੇਕ ਮੁਖ ਬੇਨ,
ਅਨੇਕਾਂ ਹੀ ਪਾਰ ਜਾਤ ਕਲਪ ਵਿਰਸ਼ ਨੇ, ਪਾਰ ਜਾਤ ਮੈਨੇ ਕਲਪ ਵਿਰਸ਼, ਅਨੇਕਾਂ ਹੀ ਮੁੱਖ ਬੇਨ, ਮੁੱਖ ਦੇ ਨਾਲ ਬੇਨ ਮੈਨੇ ਬੰਸਰੀ ਵਜਾਉਣ ਵਾਲੇ ਕ੍ਰਿਸ਼ਨ ਆਦਿਕ ਅਨੇਕਾਂ ਹੀ ਨੇ, ਜਾਂ ਬੇਨ ਨਾਮ ਜਿਹੜਾ ਹੈਗਾ ਨਾਰਦ ਆਦਿਕ ਜਿਹੜੇ ਨੇ ਉਹ ਬੇਨ ਵਜਾਉਂਦਾ। ਹਾਂਜੀ,
ਅਨੇਕ ਆਕਾਸ ਅਨੇਕ ਪਾਤਾਲ,
ਅਨੇਕਾਂ ਹੀ ਆਕਾਸ ਨੇ, ਅਨੇਕਾਂ ਹੀ ਪਾਤਾਲ ਨੇ। ਜਿਵੇਂ ਜਪਜੀ ਸਾਹਿਬ ਵਿੱਚ ਕਿਹਾ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ।
ਅਨੇਕ ਮੁਖੀ ਜਪੀਐ ਗੋਪਾਲ,
ਅਨੇਕਾਂ ਹੀ ਮੁੱਖ ਕਰਕੇ ਗੋਪਾਲ ਦੇ ਜਪਣ ਵਾਲੇ ਨੇ। ਮੁਖੀ ਮੁੱਖਾਂ ਨਾਲ, ਮੁੱਖ ਦੇ ਨਾਲ, ਅਨੇਕਾਂ ਹੀ ਮੂੰਹਾਂ ਨਾਲ ਗੋਪਾਲ ਦਾ ਜਪਣ ਕਰਦੇ ਨੇ।
ਅਨੇਕ ਸ਼ਾਸਤਰ ਸਿਮਰਤ ਪੁਰਾਣ,
ਅਨੇਕਾਂ ਹੀ ਸ਼ਾਸਤਰ ਨੇ, ਅਨੇਕਾਂ ਹੀ ਸਿਮਰਤੀਆਂ ਨੇ, ਅਨੇਕਾਂ ਹੀ ਪੁਰਾਣ ਨੇ। ਭਾਵੇਂ 18 ਮੰਨੇ ਨੇ ਸਿਮਰਤੀਆਂ, ਭਾਵੇਂ 27 ਮੰਨੀਆਂ ਨੇ ਸ਼ਾਸਤਰ, ਭਾਵੇਂ 6 ਮੁੱਖ ਮੰਨੇ ਨੇ, ਪਰ ਮਾਲਕ ਕਹਿੰਦੇ ਨਹੀਂ, ਅਨੇਕਾਂ ਹੀ ਸ਼ਾਸਤਰ ਨੇ, ਅਨੇਕਾਂ ਹੀ ਸਿਮਰਤੀਆਂ ਨੇ, ਅਨੇਕਾਂ ਹੀ ਪੁਰਾਣ ਨੇ, ਕਿਉਂਕਿ ਬ੍ਰਹਮੰਡ ਅਨੇਕਾਂ ਨੇ। ਹਾਂਜੀ,
ਅਨੇਕ ਜੁਗਤ ਹੋਵਤ ਵਿਖਿਆਨ,
ਅਨੇਕਾਂ ਹੀ ਜੁਗਤੀਆਂ ਦੁਆਰਾ, ਭਾਵ ਦ੍ਰਿਸ਼ਟਾਂਤਾਂ ਦੁਆਰਾ ਉਹਦਾ ਵਿਖਿਆਨ ਹੋ ਰਿਹਾ।
ਅਨੇਕ ਸਰੋਤੇ ਸੁਨੇ ਨਿਦਾਨ, ਸੁਨਹਿ ਨਿਦਾਨ,
ਅਨੇਕਾਂ ਹੀ ਸਰੋਤੇ, ਨਿਧੀਆਂ ਦਾ ਘਰ ਜਿਹੜਾ ਪਰਮੇਸ਼ਵਰ ਹੈ, ਉਹਦੇ ਜਸ ਨੂੰ ਸੁਣਦੇ ਨੇ। ਹਾਂਜੀ,
ਸਰਬ ਜੀ ਪੂਰਨ ਭਗਵਾਨ,
ਕਿਉਂ ਪਰਮਗਾਨ ਸਾਰੇ ਜੀਆਂ ਵਿੱਚ ਪੂਰਨ ਹੈ।
ਅਨੇਕ ਧਰਮ ਅਨੇਕ ਕੁਮੇਰ,
ਇੱਥੇ ਧਰਮ ਦਾ ਤਾਂ ਧਰਮ ਨਹੀਂ ਹੈਗਾ, ਧਰਮ ਦਾ ਤਾਂ ਧਰਮ ਰਾਜਾ, ਅਨੇਕਾਂ ਹੀ ਧਰਮ ਰਾਜਾ ਨੇ, ਅਨੇਕਾਂ ਹੀ ਕੁਮੇਰ, ਕੁਮੇਰ ਤੋਂ ਨਾਲ ਕੁਬੇਰ, ਖਜ਼ਾਨਾ ਮੰਤਰੀ ਕਹਿ ਲਓ। ਹਾਂਜੀ, ਉਹਦੇ ਖਜ਼ਾਨੇ ਮੰਤਰੀ ਨੇ, ਅਨੇਕਾਂ ਹੀ ਕੁਬੇਰ ਆਦਿਕ, ਸਾਡੇ ਧੰਨ ਦਾ ਦੇਵਤਾ ਮੰਨਿਆ ਕੁਬੇਰ। ਹਾਂਜੀ,
ਅਨੇਕ ਵਰਨ ਅਨੇਕ ਕਨਕ ਸੁਮੇਰ,
ਅਨੇਕਾਂ ਹੀ ਵਰਨ ਦੇਵਤਾ ਆਦਿਕ ਨੇ। ਇੱਥੇ ਵਰਨ ਜਿਹੜੇ ਚਾਰ ਵਰਨ ਨੇ ਨਾ, ਬ੍ਰਾਹਮਣ ਖੱਤਰ ਖੱਤਰੀ ਸ਼ੂਦਰ ਵੈਸ, ਉਹਨਾਂ ਤੋਂ ਭਾਵ ਨੇ, ਅਨੇਕਾਂ ਵਰਨ ਦੇਵਤਾ ਨੇ। ਅਤੇ ਅਨੇਕ ਕਣਕ ਸੁਮੇਰ, ਅਨੇਕਾਂ ਹੀ ਕਣਕ ਮੈਨੇ ਸਿਉਨੇ ਦੇ, ਸੁਮੇਰ ਮੈਨੇ ਪਰਬਤ, ਅਨੇਕਾਂ ਹੀ ਸੁਮੇਰ ਪਰਬਤ ਨੇ ਸਿਉਨੇ ਦੇ। ਹਾਂਜੀ, ਉੱਥੋਂ ਹੀ ਕਿੱਟ ਚੱਕ ਲਿਆਉਣੀ ਚਾਹੀਦੀ।
ਅਨੇਕ ਸੇਖ ਨਵਤਨ ਨਾਮ ਲੇ,
ਅਨੇਕਾਂ ਹੀ ਸੇਖ ਨਾਮ, ਮੁਸਲਮਾਨਾਂ ਦੇ ਵੱਡੇ ਫਿਰਕੇ ਦਾ ਨਾਂ ਨਹੀਂ ਇੱਥੇ ਸੇਖ, ਸੇਖ ਨਾਮ ਇੱਥੇ ਸ਼ੇਸ਼ ਨਾਗ ਦਾ, ਅਨੇਕਾਂ ਹੀ ਸ਼ੇਸ਼ ਨਾਗ ਨੇ ਜਿਹੜੇ ਨਵਤਨ ਨਿਤ ਨਵੀਨ ਨਾਮ ਲੇਹ, ਨਿਤ ਨਵਾਂ ਪਰਮੇਸ਼ਰ ਦਾ ਉਹ ਨਾਂ ਲੈਂਦਾ। ਦੋ 1000 ਮੂੰਹ ਮੰਨਿਆ ਸ਼ੇਸ਼ ਨਾਗ ਦਾ, ਫਲ ਮੰਨਿਆ ਇਹਨਾਂ। ਸੋ ਸੱਪਾਂ ਦੀਆਂ ਦੋ ਜੀਭਾਂ ਹੁੰਦੀਆਂ ਨੇ, ਕਦੇ ਮੂੰਹ ਤੋਂ ਕੱਢਦੇ ਦੇਖੇ ਹੋਣਗੇ ਤੁਸੀਂ। ਇਉਂ 2000 ਨੌਂ ਨਵਾਂ ਨਿਤ ਨਵਾਂ ਲੈਂਦਾ ਉਹ ਸ਼ੇਸ਼ ਨਾਗ, ਪਰ ਉਹਦਾ ਅੰਤ ਨਹੀਂ ਪਾ ਸਕਿਆ। ਹਾਂਜੀ, ਫਿਰ ਸ਼ੇਸ਼ ਨਾਗ ਵੀ ਇੱਕ ਨਹੀਂ ਹੈਗਾ, ਮਤਲਬ ਅਨੇਕਾਂ ਹੀ ਸ਼ੇਸ਼ ਨਾਗ ਨੇ। ਅਨਕ ਸੇਖ,
ਅਨਕ ਸੇਖ
ਨਵਤਨ ਨਾਮ ਲੇਹ,
ਨਵਤਨ ਨਾਮ ਲੇਹ,
ਨਵਤਨ ਨਵਾਂ ਨਾਮ ਲੈਂਦੇ ਨੇ। ਹਾਂਜੀ,
ਪਾਰ ਬ੍ਰਹਮ ਕਾ ਅੰਤ ਨਾ ਤੇਹ,
ਪਰ ਫਿਰ ਵੀ ਤਿਨ੍ਹਾਂ ਨੇ ਪਰਮੇਸ਼ਰ ਦਾ ਅੰਤ ਨਹੀਂ ਪਾਇਆ, ਤੇਹ ਮੈਨੇ ਤਿਨ੍ਹਾਂ ਨੇ।
ਅਨਕ ਪੁਰੀਆਂ ਅਨਕ ਤੈ ਖੰਡ,
ਅਨੇਕਾਂ ਹੀ ਭਾਈ ਪੁਰੀਆਂ ਨੇ, ਅਨੇਕਾਂ ਹੀ ਭਾਈ ਖੰਡ ਨੇ। ਹਾਂ, ਟੁਕੜੇ ਨੇ ਸੰਸਾਰ ਦੇ, ਧਰਤੀਆਂ ਦੇ ਟੋਟੇ ਨੇ, ਭਾਵ ਖੰਡਵੇਂ ਨੇ।
ਅਨੇਕ ਰੂਪ ਰੰਗ ਬ੍ਰਹਿਮੰਡ,
ਰੂਪ ਤੇ ਵਿਸ਼ਾ, ਅਨੇਕ ਰੂਪ,
ਅਨੇਕ ਰੂਪ,
ਅਨੇਕਾਂ ਹੀ ਦੇਹਾਂ ਦੇ ਰੂਪ ਨੇ, ਕੋਈ ਗੋਰਾ ਹੈ, ਕੋਈ ਕਾਲਾ ਹੈ, ਕੋਈ ਹੋਰ ਤਰ੍ਹਾਂ ਦਾ ਹੈ। ਸੋ ਇਉਂ ਉਹ ਅਨੇਕਾਂ ਹੀ ਰੂਪ ਨੇ, ਰੰਗ ਵੀ ਅਨੇਕਾਂ ਹੀ ਨੇ, ਪੀਲੇ ਲਾਲ ਆਦਿ ਪੰਜ ਚਾਰ ਤਾਂ ਆਪਾਂ ਗਲ ਲਾਂਗੇ ਚਲੋ ਮੰਨ ਲਿਓ, ਪਰ ਫਿਰ ਕਿੰਨੇ ਅਨੇਕਾਂ ਹੀ ਰੰਗ ਨੇ ਅਤੇ ਅਨੇਕਾਂ ਹੀ ਬ੍ਰਹਿਮੰਡ ਨੇ। ਹਾਂ, ਤੁਸੀਂ ਕਿਤੇ ਦੇਖੋਗੇ ਨਾ ਕਲਰ ਜਿਹੜੇ ਪਾਏ ਨੇ ਇਹਨਾਂ ਨੇ ਇੰਟਰਨੈਟ 'ਤੇ।
ਹਾਂਜੀ,
ਉਹ ਕੁਛ ਕਲਰ ਤਾਂ ਉਹਨੇ ਦਿਖਾਏ ਨੇ, ਰੰਗ ਦਿਖਾ ਤੇ ਕਿੰਨੇ, ਹਰਾ, ਨੀਲਾ, ਪੀਲਾ, ਕਾਲਾ ਆਦਿ। ਫਿਰ ਉਹ ਕਹਿੰਦੇ ਨੇ ਮੋਰ ਕਲਰ, ਹੋਰ ਕਲਰ ਵੀ ਕਿੰਨੇ ਹੀ, ਫਿਰ ਕਿੰਨੇ ਤਰ੍ਹਾਂ ਦੇ, ਇਉਂ ਕੋਈ ਅੰਤ ਨਹੀਂ ਵੀ ਕਿੰਨੇ ਕੁ ਰੰਗ ਨੇ। ਹਾਂਜੀ,
ਅਨੇਕ ਬਣਾ ਅਨੇਕ ਫਲ ਮੂਲ,
ਅਨੇਕ ਬਣ ਨੇ, ਬਣ ਤੋਂ ਭਾਵ ਬਾਗ ਵੀ ਲਿਆ ਜਾਂਦਾ, ਅਨੇਕਾਂ ਹੀ ਬਾਗ ਨੇ, ਅਨੇਕਾਂ ਉਹਨਾਂ ਵਿੱਚ ਫਲ ਨੇ। ਮੂਲ, ਮੂਲ ਵੀ ਜਿਹੜਾ ਧਰਤੀ ਦੇ ਹੇਠਾਂ ਫਲ ਪੈਦਾ ਹੁੰਦਾ, ਕੰਦ ਮੂਲ ਕਹਿੰਦੇ ਜਿਹਨੂੰ ਆਪਾਂ, ਉਹ ਵੀ ਨੇ ਕਈ ਮੂਲੀ ਆਦਿਕ, ਗਾਜਰਾਂ ਆਦਿਕ, ਸਲਗਮ ਆਦਿਕ।
ਚਲੋ, ਆਪੇ ਸੂਖਮ ਆਪੇ ਅਸਥੂਲ,
ਆਪੇ ਸੂਖਮ ਮੈਨੇ ਨਿਰਗੁਣ ਰੂਪ ਹੈ, ਆਪੇ ਅਸਥੂਲ ਸਰਗੁਣ ਰੂਪ ਹੈ। ਜਿਵੇਂ ਸੁਖਮਨੀ ਸਾਹਿਬ 'ਚ ਪੜ੍ਹਦੇ ਹੋ ਤੁਸੀਂ ਰੋਜ਼, निर्गुण आप सरगुण पी यो ही कला तहार जिन सगली मोही। सो अनेका ही आप सरगुण रूप है, आप निर्गुण रूप है। हाँ जी रेते का घर बलुआ रेती में मनुख तो रेते घर च बस रहा, दे रेते का घर है, रेते का घर किन्ना चिर रहा है, अज भी ठठा कल भी ठठा। सो वो शरीर ही रेते का घर है, बलुआ के करुआ में रह। चलो
अनक जुगाद दिनस और रात
अनेक ही युग ने सर जुगाद द्वापर त्रेताद कल जुगाद अनेक ही दिन ते रात ने
अनक परलो अनक उपात
उत्पात उपात है तुहाडे कोल
पता नहीं है
साडे कोल दा ताया
नहीं है नहीं टकसाल वाली ते रहनी है
दूजे ते उत्पात है टकसाल वाली ते
उत्पात है
ये भी करो फिर नोट भी सवेर वाले दस चुप करके पढ़ी जाते सवेर वाले दस दे उपात। सो ये नोट कर लो पाठ पंजवें पातशाह जी दी अष्टपदी जड़ी है ना किनवा पादा है अष्टपदी का नौवां पद चल रहा है हाँ नौवें पद का चेक करना भी उत्पात है कि उपात पर अर्थ उ है अनेक ही सच्चे पातशाह उत्पत्तियाँ कीतिया ने तो अनेक बारी फिर जरा परलो की है जिम्मे सुगुन साहब पढ़ने कई बार पसरे पासार कई बार पसारा पसरे है कई बार बनाया कई बार टाया। हाँ जी
अनक जी जा के ग्रह मा है
अनेक जी वे संसार घर में मौजूद ने
रमत राम पूर्ण सब ठा है
ठीक रमत राम रमन रूप राम जोड़ा भाई सारे स्थानों में सर्वमन सारे ठाएम जगह च स्थाना विच पूर्ण है। हाँ
अनक माया जां की लखी न जाए
अनेक प्रकार की परमेश्वर की माया कितने चेतन माया कितने जड़ माया सो अनेक प्रकार की माया जड़ी कि महाराज लखी नहीं जाती जानी नहीं जाती जी
अनक कला खेले हर राय
हरी राय परमेश्वर जड़ा है राय मैंने प्रकाश रूप राय मैंने राजा रूप हरी जड़ा राजा रूप है जां प्रकाश रूप है वो अनेक ही कला नाल शक्तियां नाल खेल रहा है खेलों
अनक सुनत ललित संगीत
अनेक ही ललित मैंने सुंदर अनेक ही सुंदर संगीत ने राग ने धुन तो मैंने उच्चारणा करते ने। हाँ जी
अनक
ललित नाम एक रागणी का भी है हाँ ललित रागणी आदि संगीत पा के अनेक ही धुन उच्चारण वाले उच्चारते ने हाँ हाँ आलित
अनक गुप्त प्रगट
प्रगटे इको लाए
प्रगटे अनक गुप्त प्रगटे तय चीत
अनेक ही इतने गुप्त तो उद हो गया चीत चीत आ गया चित नहीं इतने चित का इतने चित्र दूजा आ गया गुप्त अनेक ही चित्र गुप्त बैठे जो कर्मा का लेखा रोज लिखते हैं। हाँ जी प्रगट हो रहे ने अनेक चित्रगुप्त उत्थे प्रगट हो रहे ने
सब ते ऊच भगत जाकै संग
हाँ सब ते ऊच परमेश्वर सब ते ऊचा है और भगत जी दे और भगत जिस दे संग च ने
आठ पहर गुण गावै रंग
अठे पहर रंग मैंने प्रेम दे नाल उहदे गुणां नूं गाई गाउंदे ने उत्थे
अनक अनाहद आनंद
हाँ आनंद कन्ना रख नड़े अनक अनाहद ठीक हो गया
तक आनंद
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 हूँ ठीक
चुनकार
अनेक ही अनाहद मैंने एक रस ते आनंददायक शब्द हो रहे ने चुनकार मैंने आवाज होंगे वैसे सो अनेक ही एक रस आनंददायक आवाजा हो रही ने शब्द हो रहे ने। हाँ जी
वारस का कश अंत ना पार
का ते विश्राम करांगे
वारस का
कश अंत ना पार
कश अंत ना पार
उस आनंद दा खुश अंत पार नहीं हो सकता
सत पुरख सत स्थान
परमेश्वर आप भी सत पुरख है ਉਹਦਾ ਅਸਥਾਨ ਵੀ ਸੱਚਾ ਹੈ ਸੱਚਖੰਡ। ਹਾਂਜੀ
ਊਚ ਅਤੇ ਊਚ ਨਿਰਮਲ ਨਿਰਵਾਨ,
ਉਹ ਉੱਚਿਆਂ 'ਤੇ ਉੱਚਾ ਹੈ ਅਤੇ ਜਿਵੇਂ ਮਨੁੱਖਾਂ ਨਾਲੋਂ ਰਾਜੇ ਵੱਡੇ, ਰਾਜਾ ਨੋ ਬ੍ਰਹਮਾ ਦੇਵਤੇ ਵੱਡੇ, ਉਹ ਦੇਵ ਇਹਨਾਂ ਤੋਂ ਵੀ ਵੱਡਾ, ਉੱਚਿਆਂ ਤੋਂ ਉੱਚਾ। ਨਿਰਮਲ ਨਿਰਵਾਨ ਫਿਰ ਉਹ ਨਿਰਬੰਧ ਹੈ। ਹਾਂਜੀ ਨਿਰਮਲ ਹੈ, ਸ਼ੁੱਧ ਹੈ, ਬੰਧਨ ਰਹਿਤ ਹੈ, ਨਿਰਵਾਨ ਮੈਨੇ ਵਾਸਨਾ ਰਹਿਤ ਹੈ। ਚਲੋ
ਆਪਣਾ ਕੀਆ ਜਾਣ ਹੈ ਆਪ,
ਆਪਣੇ ਕੀਤੇ ਹੋਏ ਸੰਸਾਰ ਨੂੰ ਉਹ ਆਪੇ ਜਾਣਦਾ।
ਆਪੇ ਘੱਟ ਘੱਟ ਰਹਿਓ ਵਿਆਪ,
ਆਪੇ 'ਤੇ ਵਿਸ਼ਰਾਮ ਕਰਕੇ ਆਪੇ,
ਆਪੇ
ਕੀ ਹੈ ਆਪੇ
ਘੱਟ ਘੱਟ ਰਹਿਓ ਵਿਆਪ,
ਘੱਟ ਘੱਟ ਹਿਰਦੇ ਹਿਰਦੇ ਵਿੱਚ ਵਿਆਪ ਰਿਹਾ ਉਹ। ਕਿਰਪਾ ਨਿਧਾਨ,
ਕਿਰਪਾ ਨਿਧਾਨ ਨਾਨਕ ਦਇਆਲ,
ਕਿਰਪਾ ਦਾ ਸਮੁੰਦਰ। ਮਹਾਰਾਜ ਜੀ ਕਹਿੰਦੇ ਇੱਥੇ ਨਾਨਕ ਜਿਹੜੀ ਪਿੱਛੇ ਮੋਹਰ ਆਉਂਦੀ ਹੈ ਨਾ ਮਹਾਰਾਜ ਜੀ, ਉਦੋਂ ਭਾਵ ਨਹੀਂ ਹੈ, ਮੋਹਰ ਛਾਪ ਨਹੀਂ ਇੱਥੇ ਨਾਨਕ ਦੀ, ਉਹ ਅੱਗੇ ਆਊਗੀ ਅਗਲੀ ਪੰਕਤੀ 'ਚ। ਇੱਥੇ ਨਾਨਕ ਪਰਮੇਸ਼ੁਰ ਦਾ ਵਾਚਕ ਹੈ, ਆਪਾਂ ਕਿ ਕਈ ਵਾਰੀ ਅਰਥ ਨਾਨਕ ਦੇ ਕੀਤੇ ਨੇ, ਨਾ ਪਲੱਸ ਅਣਕ, ਨਾ ਪਲੱਸ ਹੋ ਗਿਆ ਅਣਕ, ਜਿਹਦੇ ਵਿੱਚ ਅਣਕ ਮੈਨੇ ਨਾ ਮੈਨੇ ਨਹੀਂ, ਅਣਕ ਮੈਨੇ ਅਨੇਕਤਾਈ, ਉਹਨੂੰ ਕੀ ਕਹਿੰਦੇ ਨੇ ਨਾਨਕ, ਜਿਹਦੇ ਵਿੱਚ ਅਨੇਕਤਾਈ ਨਹੀਂ ਉਹਦਾ ਨਾਮ ਹੈ ਨਾਨਕ, ਉਹ ਕੌਣ ਹੈ ਪਰਮੇਸ਼ੁਰ, ਉਹਦੇ 'ਚ ਅਨੇਕਤਾਈ ਨਹੀਂ, ਉਹ ਇੱਕ ਹੈ। ਇਸ ਕਰਕੇ ਕਿਰਪਾ ਦਾ ਖਜ਼ਾਨਾ ਜਿਹੜਾ ਪਰਮੇਸ਼ੁਰ ਅਨੇਕਤਾਈ ਤੋਂ ਰਹਿਤ ਅਤੇ ਸਦਾ ਹੀ ਦਿਆਲੂ ਜਿਹੜਾ ਹੈ, ਜਾਂ ਇਹ ਵੀ ਅਰਥ ਉਹਦੇ ਕੀਤੇ ਜਾਂਦੇ ਨੇ, ਸੂਰਜ ਪ੍ਰਕਾਸ਼ ਕੀਤੇ ਨੇ, ਨਾ ਅਨ ਅੱਕ, ਸੋ ਅੱਕ ਨਾਮ ਹੁੰਦਾ ਹੈ ਦੁੱਖ ਦਾ, ਜਿਹਦੇ ਵਿੱਚ ਕੋਈ ਦੁੱਖ ਕਿਸੇ ਪ੍ਰਕਾਰ ਦਾ ਦੁੱਖ ਨਹੀਂ, ਕੋਈ ਖੇਦ ਨਹੀਂ, ਉਹਨੂੰ ਕਹਿੰਦੇ ਨਾਨਕ।
ਜਿਨ ਜਪਿਆ ਨਾਨਕ ਅਤੇ ਭੈ,
ਆਹ ਨਾਨਕ ਇੱਥੇ ਮੋਹਰ ਆ ਗਈ ਮਹਾਰਾਜ ਜੀ, ਜਿਵੇਂ ਗੁਰਬਾਣੀ 'ਚ ਹੁੰਦੀ ਹੈ ਸ਼ਬਦਾਂ 'ਚ, ਜਿਨ ਜਪਿਆ ਨਾਨਕ,
ਜਿਨ ਜਪਿਆ ਨਾਨਕ
ਅਤੇ ਭੈ ਨਿਹਾਲ,
ਅਤੇ ਭੈ ਨਿਹਾਲ,
ਮਹਾਰਾਜ ਕਹਿੰਦੇ ਜਿਨ੍ਹਾਂ ਪੁਰਸ਼ਾਂ ਨੇ ਪਾਈ ਉਹਨੂੰ ਜਪਿਆ ਹੈ, ਉਹ ਪੁਰਖ ਨਿਹਾਲ ਹੋ ਗਏ, ਪ੍ਰਸੰਨ ਚਿੱਤ ਹੋ ਗਏ।
ਸਾਰੰਗ,
ਇੱਥੇ ਅਸ਼ਟਪਦੀਆਂ ਪੂਰੀਆਂ ਹੋ ਗਈਆਂ ਨੇ, ਹੁਣ ਅਸ਼ਟਪਦੀਆਂ ਤੋਂ ਬਾਅਦ ਕੀ ਆਏ ਨੇ, ਸ਼ੰਤ ਸ਼ੁਰੂ ਹੋਣ ਲੱਗੇ ਨੇ। ਸ਼ੰਤ ਤੋਂ ਬਾਅਦ ਕੀ ਆਉਂਦਾ ਹੁੰਦਾ ਹੈ, ਬਾਰ ਤੋਂ ਬਾਅਦ ਕੀ ਆਉਂਦਾ ਹੈ, ਫਿਰ ਕੀ ਆਉਂਦਾ ਹੈ, ਨਵਾਂ ਰਾਗ, ਨਵੇਂ ਰਾਗ ਕੀ ਆਉਂਦਾ ਹੈ, ਪਦੇ ਆਉਂਦਾ। ਠੀਕ ਹੈ,
ਸਾਰਗ ਸੰਤ ਮਹੱਲਾ ਪੰਜਵਾਂ,
ਸਾਰਗ ਸੰਤ ਨਹੀਂ ਕਰਨਾ ਨਾ,
ਸਾਰਗ ਸਾਰੰਗ
ਸ਼ੰਤ
ਸ਼ੰਤ
ਮਹੱਲਾ ਪੰਜਵਾਂ, ਸੰਤ ਮਹੱਲਾ ਵੀ ਨਹੀਂ ਕਹਿਣਾ, ਸਾਰੰਗ ਸੰਤ ਵੀ ਨਹੀਂ ਕਹਿਣਾ, ਅੱਡ ਅੱਡ ਚੀਜ਼ਾਂ ਨੇ ਤਿੰਨੇ, ਸਾਰੰਗ ਰਾਗ ਦਾ ਨਾਂ ਹੋ ਗਿਆ, ਛੰਤ ਛੰਦ ਦਾ ਨਾਂ ਹੈ, ਅਤੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਮਹਾਰਾਜ ਉਚਾਰ ਰਹੇ ਨੇ ਸੰਤ ਨੂੰ,
ਸਾਰਗ ਸ਼ੰਤ ਮਹੱਲਾ ਪੰਜਵਾਂ।
ਠੀਕ,
ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ, ਸਭ ਦੇਖੀਆ ਅਨਭੈ ਕਾ ਦਾਤਾ,
ਅਨਭੈ ਨਿਰਭੈ ਦੇਣ ਵਾਲਾ, ਸਾਰੇ ਥਾਵੀਂ ਦੇਖਿਆ ਜਾਂਦਾ ਹੈ, ਨਿਰਭੈ ਨਿਰਭੈਤਾ ਦੇਣ ਵਾਲਾ ਪਰਮੇਸ਼ੁਰ, ਉਹਦਾ ਸਰੂਪ ਸਾਰਿਆਂ 'ਚ ਵੇਖ ਰਹੇ। ਹਾਂਜੀ,
ਘੱਟ ਘੱਟ ਪੂਰਨ ਹੈ ਅਲਪਾਤਾ,
ਘੱਟ 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 ਘੱਟ
ਘੱਟ ਘੱਟ
ਘੱਟ ਘੱਟ ਪੂਰਨ,
ਘੱਟ ਘੱਟ ਪੂਰਨ,
ਘੱਟਾਂ ਘੱਟਾਂ ਵਿੱਚ ਪੂਰਨ ਹੈ, ਅਤੇ ਹੈ ਅਲਪਾਤਾ,
ਅਤੇ
ਨਿਰਲੇਪ ਵੀ ਹੈ, ਅਲਪਾਤਾ ਮੈਨੇ ਨਿਰਲੇਪ,
ਘੱਟ ਘੱਟ ਪੂਰਨ ਕਰ ਬਿਸ ਬਿਸਤਰੀਨ
ਬਿਸਥੀਰਨ
ਬਿਸਤਰੀਨ
ਕਰ ਕਰ, ਘੱਟ ਘੱਟ ਪੂਰਨ ਕਰ ਬਿਸਥੀਰਨ
ਕਰ ਬਿਸਤਰੀਰਨ ਜਲ ਤਰੰਗ ਜਿਉਂ ਰਚਨ ਕੀਆ।
ਹਾਂ, ਸੰਸਾਰ ਦਾ ਬਿਸਥੀਰਨ ਮੈਨੇ ਵਿਸਥਾਰ ਕਰਕੇ, ਕਰ ਮੈਨੇ ਕਰਕੇ, ਘੱਟਾਂ ਘੱਟਾਂ ਵਿੱਚ ਪੂਰਨ ਹੋ ਰਿਹਾ, ਅਤੇ ਜਲ ਤਰੰਗ ਜਿਉਂ ਰਚਨ ਕੀਆ, ਜਿਵੇਂ ਜਲ ਦੇ ਉੱਤੋਂ ਤਰੰਗ ਲਹਿਰਾਂ ਪੈਦਾ ਹੁੰਦੀਆਂ ਨੇ, ਇਵੇਂ ਹੀ ਆਪ ਪਰਮੇਸ਼ੁਰ ਤੋਂ ਇਹ ਜੀਵਾਂ ਰੂਪੀ ਲਹਿਰਾਂ ਹੋਈਆਂ ਨੇ ਸੰਸਾਰ ਦੀਆਂ, ਅਤੇ ਆਪਣੇ ਵਿੱਚ ਸੰਸਾਰ ਦੀ ਵੀ ਰਚਨਾ ਭਾਵਨਾ ਆਪ ਹੀ ਕੀਤੀ ਹੈ, ਰਚਨ ਕੀ ਆ, ਜਿਵੇਂ ਪਾਣੀ ਤੋਂ ਲਹਿਰਾਂ, ਪਾਣੀ ਲਹਿਰਾਂ ਨੂੰ ਪੈਦਾ ਕਰਦਾ ਹੈ, ਇਉਂ ਪਰਮੇਸ਼ੁਰ ਵੀ ਆਪਣੇ ਆਪ ਤੋਂ ਜੀਵਾਂ ਰੂਪੀ ਲਹਿਰਾਂ ਨੂੰ ਪੈਦਾ ਕਰਦਾ ਹੈ, ਇਉਂ ਸੰਸਾਰ ਦੀ ਰਚਨਾ ਕੀਤੀ ਹੈ। ਹਾਂਜੀ,
ਹਾ ਪੇ
ਹੱਬ
ਹੱਬ ਰਸ ਮਾਣੇ ਭੋਗ ਘਟਾਣੇ
ਆਨ, ਉਸ ਹੱਬ ਰਸ ਹੱਬ ਮੈਨੂੰ ਸਾਰੇ ਸਾਰੇ ਸਰੀਰਾਂ ਵਿੱਚ ਬੈਠਾ ਹੋਇਆ ਰਸਾਂ ਨੂੰ ਭੋਗ ਰਿਹਾ। ਹਾਂਜੀ,
ਆਨ ਵੀਆ ਕੋਥੀਆ,
ਆਨ ਨਾ ਬੀਆ, ਉਹਦੇ ਤੁਲ ਆਨ ਮੈਨੇ ਹੋਰ, ਬੀਆ ਮੈਨੇ ਕੋਈ ਦੂਜਾ, ਥੀਆ ਮੈਨੇ ਨਹੀਂ ਹੈਗਾ। ਹਾਂਜੀ,
ਹਰ ਰੰਗੀ,
ਹਾਂਜੀ, ਕਟਾਣੇ ਘਟਾਂ ਵਿੱਚ, ਕਟਾਣੇ ਘਟਾਂ ਵਿੱਚ, ਹਾਂਜੀ, ਸਾਰੇ ਸਰੀਰਾਂ ਵਿੱਚ ਅਤੇ ਘਟਾਂ ਵਿੱਚ ਭੋਗਾਂ ਨੂੰ ਭੋਗ ਰਿਹਾ, ਮਾਣੇ ਮਾਣੇ ਭੋਗ ਰਿਹਾ ਸਾਰੇ ਤਰ੍ਹਾਂ। ਹਾਂਜੀ ਹਾਂਜੀ,
ਹਰ ਰੰਗੀ ਇੱਕ ਰੰਗੀ
ਠਾਕੁਰ ਤੇ,
ਹਰ ਰੰਗੀ ਇੱਕ ਰੰਗੀ ਠਾਕੁਰ,
ਹਰੇਕ ਰੰਗਾਂ ਦੇ ਵਿੱਚ ਉਹ ਪਰਮੇਸ਼ਰ ਜਿਹੜਾ ਹੈ ਰੰਗੀ ਮੈਨੇ ਆਨੰਦੀ ਹੋ ਕੇ ਬੈਠਾ ਹੈ, ਆਨੰਦ। ਹਾਂਜੀ,
ਸਤ ਸੰਗ ਪ੍ਰਭ,
ਸੰਤ ਸੰਗ ਟਿੱਪੀ,
ਸੰਤ ਸੰਗ ਪ੍ਰਭ ਜਾਤਾ,
ਪਰ ਜਾਣਿਆ ਕਿਵੇਂ ਜਾਂਦਾ ਹੈ? ਬ੍ਰਹਮ ਬੇਤਿਆਂ ਦੀ ਸੰਗਤ ਦੁਆਰਾ।
ਨਾਨਕ ਦਰਸ ਲੀਨਾ ਜਿਉਂ ਜਲ ਮੀਨਾ,
ਮਾਲਕ ਕਹਿੰਦੇ ਮੈਂ ਉਹਦੇ ਦਰਸ਼ਨਾਂ ਵਿੱਚ ਮੇਰਾ ਮਨ ਲੀਨ ਇੱਦਾਂ ਹੋਇਆ ਜਿਵੇਂ ਜਲ ਵਿੱਚ ਮੱਛੀ ਜਿਹੜੀ ਹੈ ਪ੍ਰੇਮ ਕਰਦੀ ਹੈ।
ਸਭ ਦੇਖੀਐ ਅਨਭੈ ਕਾ ਦਾਤਾ,
ਸਾਰਿਆਂ ਵਿੱਚ ਨਿਰਭੈ ਦਾਤਾ ਪੂਰਨ ਵੇਖੀਂਦਾ ਹੈ।
ਕੌਣ ਉਪਮਾ ਦਿਓ ਕਮਨ ਵਡਾਈ,
ਹਾਂ, ਉਹਦੇ ਨਾਲ ਹੁਣ ਮੈਂ ਕਿਹਦੀ ਉਪਮਾ ਦੇਵਾਂ? ਕੋਈ ਉਪਮਾਨ ਹੈ ਨਹੀਂ ਜਿਹਦੇ ਨਾਲ ਉਪਮਾਇਆ ਜਾਵੇ, ਅਤੇ ਕਿਹਦੇ ਨਾਲ ਵਡਿਆਈ ਦੇਵਾਂ? ਸਮਾਨ ਉਹਦਾ ਦੂਸਰਾ ਉਹਦੇ ਵਰਗਾ ਕੋਈ ਹੈ ਨਹੀਂ, ਵਡਿਆਈ ਕਿਹਦੇ ਨਾਲ ਕਰੀਏ?
ਪੂਰਨ ਪੂਰ ਰਹੋ
ਰਹੋ ਤੇ ਪੂਰਨ ਪੂਰ ਰਹੋ,
ਪੂਰਨ ਪੂਰ ਰਹੋ,
ਉਹ ਤਾਂ ਪੂਰਨ ਪਰਮੇਸ਼ੁਰ ਪੂਰਨ ਹੋ ਕੇ ਸਾਰੀਆਂ ਥਾਵਾਂ ਵਿੱਚ, ਠਾਈਵੇਂ ਥਾਵਾਂ ਵਿੱਚ ਪੂਰਨ ਹੋ ਰਿਹਾ। ਹਾਂਜੀ,
ਪੂਰਨ ਮਨਮੋਹਣ ਘੱਟ ਘੱਟ ਸੋਹਣ, ਜਬ ਖਿੰਚੈ ਤਬ ਸਾਈ।
ਹਾਂਜੀ, ਉਹ ਮਨਮੋਹਨ ਮਨ ਨੂੰ ਮੋਹਣ ਵਾਲਾ ਵਾਹਿਗੁਰੂ ਘੱਟ ਘੱਟ ਸਾਰਿਆਂ ਹਿਰਦਿਆਂ ਹਿਰਦਿਆਂ ਵਿੱਚ ਪੂਰਨ ਹੈ, ਅਤੇ ਸੋਹਣ ਹਿਰਦਿਆਂ ਹਿਰਦਿਆਂ ਵਿੱਚ ਸ਼ੋਭਾ ਦੇ ਰਿਹਾ। ਹਾਂਜੀ,
ਕਿਉਂ
ਜਬ ਖਿੰਚੈ ਤਬ ਛਾਈ, ਜਦੋਂ ਆਪਣੀ ਚੇਤਨ ਸਤਾ ਖਿੱਚ ਲੈਂਦਾ ਖਿੰਚਾ ਮੈਨੇ, ਫਿਰ ਇਹ ਸਭ ਕੁਛ ਸਵਾਹ ਹੋ ਜਾਂਦਾ, ਫਿਰ ਸਰੀਰ ਜਿਹੜਾ ਹੈ ਜਦੋਂ ਚੇਤਨ ਸਤਾ ਖਿੱਚ ਲੈਂਦੀ ਹੈ, ਵਾਹਿਗੁਰੂ ਆਪਣੀ ਵੱਖਰੀ ਕਰ ਲੈਂਦਾ, ਫਿਰ ਕਿਉਂ ਨਹੀਂ ਵੇਖਦਾ? ਅੱਖਾਂ ਤਾਂ ਉਹੀ ਹੁੰਦੀਆਂ ਨੇ, ਕੰਨ ਵੀ ਉਹੀ ਹੁੰਦੇ, ਸੁਣਦਾ ਕਿਉਂ ਨਹੀਂ? ਮੂੰਹ ਉਹੀ ਹੁੰਦਾ ਬੋਲਦਾ ਕਿਉਂ ਨਹੀਂ? ਪੈਰ ਉਹੀ ਨੇ ਚੱਲਦਾ ਕਿਉਂ ਨਹੀਂ? ਹੱਥ ਉਹੀ ਨੇ, ਉਹਨਾਂ ਕੋਈ ਕੰਮ ਨਹੀਂ ਕਰਦਾ। ਸੋ ਇਸ ਲਈ ਉਹਨੇ ਚੇਤਨ ਸਦਾ ਜਿੰਨਾ ਚਿਰ ਹੈ ਉਹਨਾਂ ਚਿਰ ਤਾਂ ਵੇਖਦਾ, ਸੁਣਦਾ, ਬੋਲਦਾ, ਕਿਰਿਆਵਾਂ ਕਰਦਾ ਹੈ। ਜਬ ਖਿੱਚੈ, ਜਾਂ ਆਪਣੀ ਸ਼ਕਤੀ ਖਿੱਚ ਲਈ ਉਹਨੇ ਚੇਤਨ ਸਤਾ ਜੋਤ ਖਿੱਚ ਲਈ, ਫਿਰ ਸਰੀਰ ਕੀ ਹੈ? ਅੱਛਾਈ ਸਵਰੂਪ ਹੈ। ਹਾਂਜੀ,
ਕਿਉਂ ਨਾ ਆਰਾਧ ਹੋ ਮਿਲ ਕਰ ਸਾਧ ਹੋ,
ਇਸ ਕਰਕੇ ਉਹਨੂੰ ਕਿਉਂ ਨਹੀਂ ਆਰਾਧ ਦੇ ਜਿਹਦੀ ਚੇਤਨ ਸਤਾ ਕਰਕੇ ਸਭ ਕੁਝ ਬੋਲਦੇ ਕਰਦੇ ਹਾਂ? ਆਰਾਧਿਆ ਸਾਧਾਂ ਨਾਲ ਮਿਲ ਕੇ, ਬ੍ਰਹਮ ਬੇਤਿਆਂ ਨਾਲ ਮਿਲ ਕੇ, ਪੂਰਨ ਪਰਮੇਸ਼ਰ ਦੇ ਬ੍ਰਹਮ ਗਿਆਨੀਆਂ ਨਾਲ ਮਿਲ ਕੇ ਕਿਉਂ ਨਹੀਂ ਆਰਾਧ ਦਾ ਕਰੀ?
ਘੜੀ ਮੋਹਤਕ ਵੇਲਾ ਆਈ,
ਹਾਂ, ਕੀ ਪਤਾ ਇੱਕ ਘੜੀ ਮੋਹਤਕ ਮੈਨੇ ਅੱਧੀ ਘੜੀ, ਉਹ ਵੇਲਾ ਆ ਜਾਵੇ ਮਰਨ ਵਾਲਾ, ਉਹ ਟਾਈਮ ਆ ਜਾਵੇ, ਕੋਈ ਪਤਾ ਵੀ ਅੱਧੀ ਘੜੀ ਨੂੰ ਆ ਜਾਣਾ ਜਾਂ ਘੜੀ ਨੂੰ ਆ ਜਾਣਾ? ਇਸ ਕਰਕੇ ਉਹਨੂੰ ਕਿਉਂ ਨਹੀਂ ਆਰਾਧ ਦਾ?
ਅਰਥ ਦਰਬ ਸਭ ਕੁਛ, ਸਭ ਜੋ ਕੁਛ ਦਿਸਾ,
ਜੋ ਵੀ ਅਰਥ ਜੋ ਦੌਲਤ ਵਗੈਰਾ ਦਿੰਦੀ ਹੈ, ਪਦਾਰਥ ਦਿੰਦੇ ਨੇ, ਦਰਬ ਮੈਨੇ ਧਨ ਦਿੰਦਾ, ਐਸਾ ਜੋ ਕੁਛ ਦਿੰਦਾ ਇਹ,
ਸੰਗ ਨਾ ਕਾਸ਼ੂ ਜਾਈ,
ਇਹ ਸਾਰੇ ਕਾਸੇ ਨੇ ਤੇਰੇ ਸੰਗ ਨਹੀਂ ਜਾਣਾ, ਨਾ ਪਦਾਰਥਾਂ ਨੇ ਦਰਬ, ਨਾ ਧਨ ਨੇ ਜੋ ਕੁਛ ਦਿੰਦਾ।
ਕਹੋ ਨਾਨਕ ਹਰ ਹਰ ਆਰਾਧ ਹੋ,
ਮਾਲਕ ਕਹਿੰਦੇ ਫਿਰ ਕਿਉਂ ਨਹੀਂ ਹਰ ਹਰ ਨੂੰ ਆਰਾਧਨਾ ਕਰਦਾ? ਆਰਾਧ
ਕਵਨ ਉਪਮਾ ਦਿਓ ਕਵਨ ਵਡਾਈ,
ਦਿਓ ਤੇ ਕਵਨ ਉਪਮਾ ਦਿਓ,
ਕਵਨ ਉਪਮਾ ਦਿਓ,
ਕਿਹਦੇ ਨਾਲ ਉਹਨੂੰ ਉਪਮਾ ਦੇਵਾਂ?
ਕਵਨ ਵਡਾਈ,
ਅਤੇ ਕਵਨ ਵਡਾਈ ਕਿਹਦੇ ਨਾਲ ਉਹਦੀ ਮੈਂ ਵਡਿਆਈ ਕਿਵੇਂ ਉਹਦੀ ਵਡਿਆਈ ਕਰਾਂ? ਕਿਹੜੇ ਮੁੱਖ ਦੇ ਨਾਲ ਉਹਨੂੰ ਵਡਿਆਵਾਂ? ਹਾਂਜੀ, ਅਰਥ ਦਾ ਉਹਨੂੰ ਇੱਥੇ ਪਦਾਰਥ, ਹਾਂ, ਦੌਲਤ, ਧਰਮ ਹੋ ਗਿਆ ਤਾਂ। ਹਾਂਜੀ, ਪੁੱਛੋ
ਪੁੱਛੋ,
ਹਾਂਜੀ, ਇੱਕ ਮਿੰਟ, ਹਾਂਜੀ, ਹਾਂ, ਘਟਾਂ ਘਟਾਂ ਵਿੱਚ ਸ਼ੋਭਾ ਦੇ ਰਿਹਾ, ਹਾਂ, ਇੱਥੇ ਸਿਆਰੀ ਆਈ ਨਹੀਂ ਕਿਉਂਕਿ ਬਹੁ ਬਚਨ ਹੋਣ ਕਰਕੇ ਨਾ। ਹਾਂਜੀ, ਸਾਰਿਆਂ ਸਾਰਿਆਂ ਘਟਾਂ
ਪੁੱਛੋ ਸੰਤ ਮੇਰੋ ਠਾਕੁਰ ਕੈਸਾ,
ਹਾਂਜੀ, ਪੁੱਛੋ ਸੰਤ,
ਪੁੱਛੋ ਸੰਤ ਮੇਰੋ ਠਾਕੁਰ ਕੈਸਾ,
ਹੇ ਸੰਤ ਜਨੋ, ਮੈਂ ਪੁੱਛਦਾ ਆਪ ਜੀ ਨੂੰ, ਦੱਸਿਓ ਮੇਰਾ ਠਾਕੁਰ ਕਿਹੋ ਜਿਹਾ ਹੈ, ਕਿਉਂਕਿ ਤੁਸੀਂ ਤਾਂ ਵੇਖਿਆ ਹੋਇਆ ਨਾ, ਤਾਂ ਤੁਹਾਨੂੰ ਪੁੱਛਣਾ ਕਰਦੇ ਹਾਂ, ਤੁਸੀਂ ਦੱਸੋ ਮਹਾਰਾਜ ਕਿੱਦਾਂ ਦਾ ਉਹ। ਹਾਂਜੀ,
ਹੀਓ ਅਰਪੋਂ
ਅਰਾਪੋਂ
ਅਰਾਪੋਂ ਦੇਹੋ ਸਦੇਸਾ।
ਸੋ ਜਿਹੜਾ ਦੱਸ ਦੇਵੇ ਅਤੇ ਉਹਦਾ ਸੁਨੇਹਾ ਦੇ ਦੇਵੇ ਵੀ ਪਰਮੇਸ਼ਰ ਦਾ ਕੋਈ ਲਿਆ ਕੇ ਮੈਨੂੰ ਮੈਸੇਜ ਦੇ ਦੇਵੇ, ਉਹਨੂੰ ਮੈਂ ਹੀ ਓ ਅਰਾਪੋਂ ਆਪਣਾ ਹਿਰਦਾ ਹੀ ਅਰਪਣ ਕਰਦੇ ਹਾਂ। ਹਾਂਜੀ,
ਦੇਹੋ ਸਦੇਸਾ ਪ੍ਰਭ ਜੀਓ ਕੈਸਾ।
ਦੇਹੋ ਸਦੇਸਾ, ਇਹ ਸੰਦੇਸਾ ਜਿਹੜਾ ਕੋਈ ਦੇਵੇ ਵੀ ਪ੍ਰਭ ਜੀਓ ਕੈਸਾ, ਪ੍ਰਭੂ ਜੀ ਕੈਸਾ ਹੈ। ਹਾਂਜੀ,
ਕਹਿ ਮੋਹਨ ਪਰਵੇਸਾ,
ਅਤੇ ਉਹ ਮੋਹਨ ਕਿੱਥੇ ਪ੍ਰਵੇਸ਼ ਕਰਦਾ, ਕਿਹੜੀ ਥਾਂ 'ਤੇ ਰਹਿੰਦਾ, ਉਹਦਾ ਸਥਾਨ ਕਿਹੜਾ।
ਅੰਗ ਅੰਗ ਸੁਖਦਾਈ,
ਹੁਣ ਉੱਤਰ ਦਿੱਤਾ ਹੈ ਮਹਾਤਮਾ ਨੇ, ਬ੍ਰਹਮ ਵਿਦਿਆ ਨੇ, ਜਿਨ੍ਹਾਂ ਨੇ ਵੇਖਿਆ ਸੀ ਪਰਮੇਸ਼ਰ, ਗੁਰੂ ਸਾਹਿਬ ਜੀ ਨੇ ਦੱਸਦੇ ਨੇ, ਅੰਗ ਅੰਗ ਸੁਖਦਾਈ, ਉਹ ਤਾਂ ਭਾਈ ਅੰਗਾਂ ਅੰਗਾਂ ਦੇ ਵਿੱਚ ਸੁਖ ਦੇਣ ਵਾਲਾ ਹੈ।
ਪੂਰਨ ਬ੍ਰਹਮਾਈ,
ਉਹ ਪੂਰਨ ਬ੍ਰਹਮ ਸੁਖਦਾਈ ਹੈ, ਸੁੱਖਾਂ ਦਾ ਦਾਤਾ ਹੈ, ਅਤੇ ਉਹਦੀ ਜੋਤ ਬ੍ਰਹਮ ਦੀ ਬ੍ਰਹਮ ਆਈ, ਅੰਗ ਅੰਗ ਦੇ ਵਿੱਚ ਉਹਦੀ ਜੋਤ ਆਈ ਹੋਈ ਹੈ।
ਥਾਨ ਥਨਾਂਤਰ ਦੇਸਾ,
ਉਹ ਥਾਨਾਂ ਵਿੱਚ ਵੀ, ਥਾਨਾਂ ਤੋਂ ਬਾਹਰ ਵੀ, ਅਤੇ ਦੇਸਾਂ ਵਿੱਚ ਵੀ, ਸਾਰੇ ਥਾਈ ਮੌਜੂਦ ਹੈ।
ਬੰਧਨ ਅਤੇ ਮੁਕਤਾ,
ਬੰਧਨਾਂ ਤੋਂ ਮੁਕਤਾ ਹੋ ਵਾਹਿਗੁਰੂ,
ਘੱਟ ਘੱਟ ਯੁਗਤਾ,
ਹਾਂ ਘੱਟ ਘੱਟ ਦੇ ਵਿੱਚ ਜੁੜਿਆ ਹੋਇਆ।
ਕਹਿ ਨਾ ਸਕੋ ਹਰ ਜੈਸਾ,
ਹਾਂ ਕੋਈ ਹਰੀ ਵਰਗਾ ਕੋਈ ਕਿਹਾ ਨਹੀਂ ਜਾਂਦਾ। ਹਾਂਜੀ,
ਦੇਖ ਚਰਿੱਤਰ ਨਾਨਕ ਮਨ ਮੋਹਿਓ,
ਜਾਂ ਕਹਿ ਨਾ ਸਕੋ, ਮੈਂ ਕਹਿ ਨਹੀਂ ਸਕਦਾ। ਹਾਂਜੀ,
ਦੇਖ ਚਰਿੱਤਰ ਨਾਨਕ ਮਨ ਮੋਹਿਓ,
ਮਹਾਰਾਜ ਕਹਿੰਦੇ ਉਹਦੇ ਚਰਿੱਤ ਮੈਂ ਕੌਤਕ, ਉਹਦੇ ਕੌਤਕਾਂ ਨੂੰ ਵੇਖ ਕੇ ਮੇਰਾ ਮਨ ਮੋਹਿਆ ਗਿਆ।
ਪੁੱਛੈ
ਪੁੱਛੈ ਦੀਨ,
ਪੁੱਛੈ ਦੀਨ,
ਮੈਂ ਦੀਨ ਹੋ ਕੇ ਪੁੱਛਦਾ ਜੀ,
ਮੇਰਾ ਠਾਕੁਰ ਕੈਸਾ,
ਮੇਰਾ ਠਾਕੁਰ ਕਿਹੋ ਜਿਹਾ, ਦਿਖਾ ਦਿਓ। ਹੁਣ ਉਹਦੀ ਹੁਣ ਦਿਖਾਉਣਗੇ, ਉਹਦੀ ਪ੍ਰਾਪਤੀ ਦਿਖਾਉਣਗੇ, ਕਿਵੇਂ ਪ੍ਰਾਪਤ ਹੁੰਦਾ ਜਿਹੜਾ ਪੁੱਛਿਆ ਸੀ। ਹਾਂਜੀ,
ਕਰ ਕਿਰਪਾ ਆਪਣੇ ਪੈ ਆਇਆ,
ਜਦੋਂ ਕਹਿੰਦੇ ਜੀ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਦਾਸ ਦੇ ਕੋਲ ਆ ਗਿਆ। ਹਾਂਜੀ,
ਧੰਨ ਸੋ ਰਿਦਾ ਜਹ ਚਰਨ ਵਸਾਇਆ,
ਉਹ ਭਾਈ ਉਹ ਰਿਦਾ ਧੰਨ ਹੈ ਜਿਸ ਹਿਰਦੇ ਵਿੱਚ ਹਰੀ ਨੇ ਆਪਣੇ ਚਰਨ ਵਸਾ ਦਿੱਤੇ।
ਚਰਨ ਵਸਾਇਆ ਸੰਤ ਸੰਘਾਇਆ,
ਗੱਗਾ ਕਹਿੰਦਾ ਗੱਗਾ ਹੀ
ਸੰਘਾਇਆ,
ਸੰਘਾਇਆ ਗੱਗਾ, ਸੰਘਾਇਆ
ਸੰਘਾਇਆ,
ਹੁਣ ਹੋਇਆ ਸੰਤਾਂ ਦਾ ਸੰਗ ਕਰਕੇ ਚਰਨਾਂ ਦੇ ਵਿੱਚ ਵਸਿਆ। ਹਾਂਜੀ, ਸੰਤ ਸੰਘਾਇਆ, ਸੰਤਾਂ ਦੇ ਸੰਗ ਕਰਕੇ, ਹਾਂਜੀ ਚਰਨਾਂ ਵਿੱਚ ਵਸਿਆ, ਚਰਨਾਂ ਨੂੰ ਵਸਾਇਆ ਸੰਤਾਂ ਦੇ ਸੰਗ ਕਰਕੇ ਉਹਦੇ। ਹਾਂਜੀ,
ਅਗਿਆਨ ਅੰਧੇਰ ਗਵਾਇਆ,
ਜਦੋਂ ਉਹਦੇ ਚਰਨਾਂ ਨੂੰ ਵਸਾ ਲਿਆ ਹਿਰਦੇ 'ਚ, ਅਗਿਆਨਤਾ ਦਾ ਅੰਧੇਰਾ ਗਵਾ ਲੈਣਾ ਕੀਤਾ।
ਭਇਆ ਪ੍ਰਗਾਸ ਹਿਰਦੇ ਉਲਾਸ,
ਹਾਂ ਪ੍ਰਗਾਸ ਹੋ ਗਿਆ ਜੀ ਗਿਆਨ ਗਿਆਨ ਦਾ, ਅਤੇ ਹਿਰਦੇ ਵਿੱਚ ਕੀ ਹੋ ਗਿਆ, ਉਲਾਸ, ਉਲਾਸ ਮੈਨੇ ਆਨੰਦ। ਜਦੋਂ ਗਿਆਨ ਦਾ ਪ੍ਰਗਾਸ ਹੋਇਆ ਨਾ, ਫਿਰ ਹਿਰਦੇ ਦੇ ਵਿੱਚ ਆਨੰਦ ਪੈਦਾ ਹੋ ਗਿਆ। ਕਦੋਂ ਹੋਇਆ ਐਸਾ,
ਲੋੜੀਂਦਾ ਪਾਇਆ,
ਹਾਂ ਜਿਹੜਾ ਮੈਂ ਜਿਹੋ ਜਿਹਾ ਪਰਮੇਸ਼ੁਰ ਲੋੜੀਂਦਾ ਸੀ, ਚਾਹੁੰਦਾ ਸੀ ਮੈਂ ਜਿਹੋ ਜਿਹਾ ਪਰਮੇਸ਼ੁਰ, ਉਹ ਹਜਾ ਮੈਂ ਪਾ ਲਿਆ।
ਦੁੱਖ ਨਾਠਾ ਸੁੱਖ ਘਰ ਮੈਂ ਬੂਠਾ,
ਅਗਿਆਨ ਦਾ ਦੁੱਖ ਜਿਹੜਾ ਸੀ ਨਾਠਾ ਭੱਜ ਗਿਆ, ਆ ਗਿਆ ਕੀ ਘਰ ਵਿੱਚ, ਹਿਰਦੇ ਰੂਪੀ ਘਰ ਵਿੱਚ ਸੁੱਖ, ਕਿਹੜਾ ਸੁੱਖ, ਆਤਮਿਕ ਸੁੱਖ, ਉਹ ਹਿਰਦੇ ਦੇ ਵਿੱਚ, ਹਿਰਦੇ ਰੂਪੀ ਘਰ ਵਿੱਚ ਬੂਠਾ ਮੈਂ ਵਸ ਗਿਆ।
ਮਹਾਂ ਆਨੰਦ ਸਹਿਜ ਆਇਆ,
ਫਿਰ ਤਾਂ ਸਹਿਜ ਹੀ ਬਹੁਤਾ ਹੀ ਆਨੰਦ ਜਿਹੜਾ ਸੀ ਪ੍ਰਾਪਤ ਆ ਕੇ ਪ੍ਰਾਪਤ ਹੋ ਗਿਆ, ਸਹਿਜ ਆਇਆ, ਸਹਿਜ ਆ ਗਿਆ, ਸਹਿਜ ਹੀ ਆਨੰਦ ਆ ਗਿਆ। ਕਿੰਨਾ ਕੁ ਆ ਗਿਆ, ਮਹਾਂ ਬਹੁਤ ਆਨੰਦ ਆ ਗਿਆ।
ਕਹੋ ਨਾਨਕ ਮੈਂ ਪੂਰਾ ਪਾਇਆ,
ਮਹਾਰਾਜ ਕਹਿੰਦੇ ਜਦ ਮੈਂ ਪੂਰੇ ਗੁਰੂ ਨੂੰ ਪਾ ਕੇ ਉਹਨਾਂ ਦੁਆਰਾ ਗਿਆਨ ਨੂੰ ਪਾਇਆ,
ਕਰ ਕਿਰਪਾ ਆਪਣੇ ਪੈ ਆਇਆ,
ਫਿਰ ਕਿਰਪਾ ਕਰਕੇ ਆਪਣੇ ਦਾਸ ਦੇ ਪਾਸ ਪ੍ਰਭੂ ਆ ਗਿਆ, ਇਉਂ ਪ੍ਰਾਪਤ ਹੋ ਗਿਆ ਜੀ।
ਸਾਰੰਗ ਕੀ ਵਾਰ ਮਹੱਲਾ ਚੌਥਾ, ਰਾਏ ਮਹਿਮੇ ਹਸਨੇ ਕੀ ਧੁਨ।
ਹੁਣ ਵਾਰ ਸ਼ੁਰੂ ਹੋਈ ਹੈ ਜੀ, ਮਹੱਲੇ ਚੌਥੇ ਪਾਤਸ਼ਾਹ ਮਹਾਰਾਜ ਜੀ ਪੌੜੀਆਂ ਉਚਾਰਨ ਕਰ ਰਹੇ ਨੇ, ਅਤੇ ਨਾਲ ਆ ਗਿਆ ਰਾਏ ਮਹਿਮੇ ਹਸਨੇ ਕੀ,
ਰਾਏ ਮਹਿਮੇ ਹਸਨੇ ਕੀ
ਧੁਨ। ਸੋ ਕਿੰਨੀਆਂ ਧੁਨਾਂ ਨੇ ਬਾਰਾਂ ਵਿੱਚ? ਪਹਿਲਾਂ ਦੱਸੋ ਬਾਰਾਂ ਕਿੰਨੀਆਂ ਨੇ ਗੁਰੂ ਗ੍ਰੰਥ ਸਾਹਿਬ 'ਚ? ਬਾਈ ਬਾਰਾਂ ਨੇ। ਉਹ ਬਾਈ ਬਾਰਾਂ 'ਤੇ ਧੁਨੀਆਂ ਕਿੰਨੀਆਂ ਨੇ?
ਨੌ।
ਸੋ ਇਹ ਹੁਣ ਅੱਠਵੀਂ ਧੁਨ ਆਈ ਹੈ, ਸੱਤਵੀਂ ਹੈ, ਕਿਉਂ ਕਿਉਂ ਹਾਂ ਰਾਈਟ ਦੇਖਿਆ ਨਾ, ਪੁਰਾਣੇ ਵਿਦਿਆਰਥੀਆਂ ਦਾ ਕੋਈ ਫਾਇਦਾ। ਦੋ ਵਾਰਾਂ 'ਚ ਆਪਣੀਆਂ ਰਹਿੰਦੀਆਂ ਨੇ, ਭਾਵ ਕਿਹੜੀਆਂ? ਮਲਾਰ ਰਾਗ ਅਤੇ ਕਾਨੜੇ ਦੀ ਵਾਰ, ਉਹਨਾਂ ਦੇ ਦੋ ਧੁਨਾਂ ਹੋਰ ਨੇ। ਸੋ ਇਸ ਲਈ ਇਹ ਸੱਤਵੀਂ ਧੁਨ ਅੱਜ ਨੌ ਧੁਨਾਂ ਵਿੱਚੋਂ ਸੱਤਵੀਂ ਧੁਨ ਆਈ ਹੈ। ਇਹਦਾ ਇਤਿਹਾਸ ਕੀ ਹੈ? ਰਾਏ ਮਹਿਮੇ ਹਸਨੇ ਦੀ ਧੁਨ ਕਿਵੇਂ ਉਚਾਰੀ, ਕਦੋਂ ਉਚਾਰੀ, ਕੀ ਇਹਦਾ ਉਥਾਨਕ ਹੈ? ਇਹ ਮਹਿਮਾ ਅਤੇ ਹਸਨਾ ਦੋਵੇਂ ਜਿਹੜੇ ਸੀ ਪੱਟੀ ਰਾਜਪੂਤ ਥੇ, ਰਾਜੇ ਥੇ, ਇੱਕਦਮ ਉਹਨਾਂ ਸਮਿਆਂ 'ਚ ਵੱਡਾ ਰਾਜਾ ਹੁੰਦਾ ਜਿਹਨੂੰ ਸੁਲਤਾਨ ਕਹਿੰਦੇ ਨੇ, ਉਹਦੇ ਅੰਡਰ ਜਿਹੜੇ ਰਾਜੇ ਹੁੰਦੇ ਨੇ ਉਹਨੂੰ ਰਜਵਾੜੇ ਕਿਹਾ ਜਾਂਦਾ। ਇਉਂ ਦੋਵੇਂ ਇਹ ਕਾਂਗੜੇ ਜ਼ਿਲ੍ਹੇ, ਜਿਹੜਾ ਪਹਾੜਾਂ ਵਿੱਚ ਹੈ ਆਪਣੇ ਉੱਧਰ ਜ਼ਿਲ੍ਹਾ ਕਾਂਗੜ, ਕਾਂਗੜੇ ਜ਼ਿਲ੍ਹੇ ਦੇ ਉੱਧਰ ਦੇ ਇਹ ਰਾਜੇ ਸੀ ਪੱਟੀ ਰਾਜਪੂਤ। ਇੱਕ ਦਾ ਨਾਂ ਸੀ ਮਹਿਮਾ, ਇੱਕ ਦਾ ਨਾਂ ਸੀ ਹਸਨਾ। ਜਿਹੜਾ ਤਾਂ ਮਹਿਮਾ ਸੀ, ਇਹ ਤਾਂ ਬੜਾ ਦਾਨੀ ਰਾਜਾ ਸੀ, ਸੂਰਬੀਰ ਸੀ, ਪਰ ਪੁਕਾਰੀ ਸੀ, ਇਨਸਾਫ ਪਸੰਦ ਸੀ। ਜਿਹੜਾ ਹਸਨਾ ਸੀ ਉਹ ਬੜਾ ਬੇਈਮਾਨ ਸੀ ਅਤੇ ਬੜਾ ਧੋਖੇਬਾਜ਼ ਸੀ, ਫਰੇਬੀ ਸੀ। ਇਹ ਜਿਹੜੇ ਸੀ ਆਪਣਾ ਕਿਹਦੇ ਅੰਡਰ ਸੀ ਇਹ ਰਾਜੇ ਉਸ ਵੇਲੇ? ਅਕਬਰ ਬਾਦਸ਼ਾਹ, ਸਾਰੇ ਦਿੱਲੀ ਦਾ, ਸਾਰੇ ਹਿੰਦੁਸਤਾਨ ਦਾ ਰਾਜਾ ਸੀ। ਉਹਨੂੰ ਇਹ ਛੋਟੇ ਰਾਜੇ ਫਿਰ ਟੈਕਸ ਭਰਦੇ ਹੁੰਦੇ ਸੀ। ਸੋ ਹੁਣ ਇਹ ਜਿਹੜਾ ਸੀ ਮਹਿਮਾ, ਹਸਨੇ ਨੂੰ ਕਹਿਣ ਲੱਗਾ ਵੀ ਚਲੋ ਦੋਹਾਂ ਨੇ ਕੀ ਇਕੱਠਿਆਂ ਨੇ ਭਰਨ ਜਾਣਾ, ਤੂੰ ਭਰਿਆ ਕਿਹੜਾ ਕੋਈ ਫਰਕ ਹੈ? ਹਸਨੇ ਨੂੰ ਟੈਕਸ ਭਰਨ ਵਾਸਤੇ ਭੇਜ ਦਿਆ ਕਰੇ, ਆਪਣਾ ਟੈਕਸ ਦੇ ਦਿਆ ਕਰੇ ਉਹਨੂੰ, ਜੇ ਮੇਰਾ ਵੀ ਭਰਿਆ ਹੀ ਉੱਥੇ ਭਰਨ ਜਾਵੇ ਅਤੇ ਉੱਥੇ ਆਪਣਾ ਭਰ ਦਿਆ ਕਰੇ, ਅਤੇ ਇਹਦੇ ਵਾਲਾ ਭਰੇ ਕੋਈ ਨਾ, ਹਸਨਾ ਜਿਹੜਾ ਸੀ ਉਹ ਕੋਲ ਹੀ ਰੱਖ ਲਿਆ ਕਰੇ, ਉੱਥੇ ਉਹਨੂੰ ਗੈਰ ਹਾਜ਼ਰ ਲਿਖਾ ਦਿਆ ਕਰੇ। ਇਹਨਾਂ ਜੋ ਸਮਾਂ ਕਾਫੀ ਲੰਘ ਗਿਆ, ਉਹ ਅਕਬਰ ਬਾਦਸ਼ਾਹ ਨੇ ਸੋਚਿਆ ਵੀ ਮਹਿਮੇ ਦਾ ਟੈਕਸ ਹੀ ਨਹੀਂ ਆਇਆ, ਅਤੇ ਉਹਨੂੰ ਉਹਨੇ ਐਸਾ ਕਿਉਂ ਕੀਤਾ, ਫੜ ਕੇ ਅੰਦਰ ਕਰੋ ਉਹਨੂੰ, ਚੱਕ ਕੇ ਜੇਲ੍ਹ 'ਚ ਪਾਤਾ ਇਹਨੂੰ ਮਹਿਮੇ ਨੂੰ। ਜੇਲ੍ਹ 'ਚ ਪਾਇਆ ਹੋਇਆ ਕਿੰਨਾ ਸਮਾਂ ਜੇਲ੍ਹ ਵਿੱਚ ਰਿਹਾ, ਜੇਲ੍ਹ ਵਿੱਚ ਰਿਹਾ ਜਦੋਂ, ਫਿਰ ਇੱਕ ਵਾਰੀ ਕੀ ਕੀਤਾ ਵੀ ਅਕਬਰ ਬਾਦਸ਼ਾਹ ਨੇ ਇੱਕ ਵਾਰੀ ਕਹਿਣ ਲੱਗਾ ਕਿ ਕਿਲ੍ਹਾ ਕੱਢ ਦਿੱਤਾ ਧਰਤੀ ਵਿੱਚ, ਕਿਲ੍ਹਾ ਕੱਢ ਕੇ ਆਪਣੇ ਜਰਨੈਲਾਂ ਨੂੰ, ਸਰਦਾਰਾਂ ਨੂੰ ਕਿਹਾ ਵੀ ਲੈ ਵੀ ਘੋੜੇ 'ਤੇ ਸਵਾਰ ਹੋ ਕੇ, ਘੋੜਾ ਤੇਜ਼ ਦੜਾ ਕੇ, ਇੱਕੇ ਚੋਟ ਦੇ ਨਾਲ ਕਿਲ੍ਹਾ ਪੱਟੇ ਜਿਹੜਾ ਉਹਨੂੰ ਮੈਂ ਬਹੁਤ ਇਨਾਮ ਦਿਆਂਗਾ, ਇਹ ਸ਼ਰਤ ਰੱਖਤੀ। ਉਹਦੇ ਜਿੰਨੇ ਵੱਡੇ ਵੱਡੇ ਇੱਥੇ ਸਰਦਾਰ ਘੋੜਿਆਂ 'ਤੇ ਚੜ੍ਹ ਕੇ ਆਉਣ, ਘੋੜਾ ਭੱਜ ਕੇ ਦੜਾਉਣ ਅਤੇ ਕਿਲ੍ਹਾ ਪੱਟਣ ਅਤੇ ਪੱਟਿਆ ਨਾ ਜਾਵੇ। ਸੋ ਸਾਰੇ ਹਾਰ ਗਏ। ਫਿਰ ਇਹ ਜਿਹੜਾ ਮਹਿਮਾ ਜਿਹੜਾ ਸੀ ਇਹ ਜੇਲ੍ਹ ਵਿੱਚ ਸੀ, ਇਹਦਾ ਇੱਕ ਲਾਗੇ ਉੱਥੇ ਮਿੱਤਰ ਸੀ ਉਸ ਵੇਲੇ ਜਦੋਂ ਖੇਡ ਹੋ ਰਹੀ ਸੀ। ਉਹ ਅਕਬਰ ਨੂੰ ਕਹਿਣ ਲੱਗਾ ਇਹ ਤੇਰੇ ਸਰਦਾਰਾਂ ਤੋਂ ਕਿਸੇ ਤੋਂ ਕਿਲ੍ਹਾ ਪੱਟਿਆ ਨਹੀਂ ਗਿਆ, ਪਰ ਇਹਨੂੰ ਕੌਣ ਪੱਟ ਸਕਦਾ ਹੈ? ਮਹਿਮਾ ਪੱਟ ਸਕਦਾ। ਉਹ ਕਹਿੰਦਾ ਮਹਿਮਾ ਕਿੱਥੇ ਹੈ? ਕਹਿੰਦਾ ਉਹ ਤਾਂ ਤੂੰ ਜੇਲ੍ਹ 'ਚ ਪਾਇਆ ਹੋਇਆ। ਕਹਿੰਦੇ ਕੋਈ ਨਹੀਂ, ਫਿਰ ਜੇਲ੍ਹ 'ਚੋਂ ਕੱਢ ਲਿਆਉਂਦੇ ਹਾਂ। ਇਉਂ ਫਿਰ ਜਿਹੜਾ ਸੀ ਅਕਬਰ ਬਾਦਸ਼ਾਹ ਨੇ ਇਸ ਮਹਿਮੇ ਨੂੰ ਜੇਲ੍ਹ 'ਚੋਂ ਕੱਢ ਕੇ ਬਾਹਰ ਲਿਆਂਦਾ, ਘੋੜਾ ਦਿੱਤਾ। ਕਹਿਣ ਲੱਗਾ ਲੈ ਵੀ ਘੋੜੇ 'ਤੇ ਸਵਾਰ ਹੋ ਕੇ ਹੁਣ ਤੂੰ ਆ ਘੋੜੇ ਨੂੰ ਦੜਾ ਅਤੇ ਆ ਕਿਲ੍ਹਾ ਪੱਟਣਾ। ਸੋ ਉਹਨੇ ਘੋੜੇ 'ਤੇ ਸਵਾਰ ਹੋਇਆ, ਪੂਰੀ ਤੇਜ਼ ਸਪੀਡ ਨਾਲ ਘੋੜੇ ਨੂੰ ਦੜਾਇਆ ਅਤੇ ਇੱਕ ਚੋਟ ਦੇ ਨਾਲ ਜਿਹੜਾ ਸੀ ਕਿਲ੍ਹਾ ਪੱਟ ਦਿੱਤਾ। ਸਾਰੇ ਉੱਥੇ ਜੈ ਜੈਕਾਰ ਹੋ ਗਈ। ਅਕਬਰ ਬਾਦਸ਼ਾਹ ਕਹਿਣ ਲੱਗਿਆ ਵੀ ਮੰਗ ਜੋ ਕੁਛ ਮੰਗਣਾ ਹੈ। ਕਹਿੰਦਾ ਮੈਂ ਮੰਗਣਾ ਤਾਂ ਕੀ ਹੈ, ਪਹਿਲਾਂ ਤੂੰ ਦੱਸ ਮੈਨੂੰ ਬਿਨਾਂ ਪੁੱਛੇ ਇੱਕ ਪੱਖ ਸੁਣ ਕੇ ਹੀ ਮੈਨੂੰ ਜੇਲ੍ਹ 'ਚ ਪਾ ਦਿੱਤਾ, ਇਕੱਲੇ ਹਸਨੇ ਦਾ ਪੱਖ ਸੁਣ ਕੇ। ਉਹਨੇ ਮੇਰੇ ਨਾਲ ਧੋਖਾ ਕੀਤਾ, ਪਰ ਮੇਰਾ ਪੱਖ ਤਾਂ ਨਹੀਂ ਸੁਣਿਆ। ਮੈਂ ਆਪਣਾ ਟੈਕਸ ਹਸਨੇ ਦੇ ਕੋਲ ਭੇਜਦਾ ਰਿਹਾ, ਉਹਨੇ ਬੇਈਮਾਨੀ ਕੀਤੀ, ਟੈਕਸ ਅੱਗੇ ਨਹੀਂ ਦਿੱਤਾ, ਸੋ ਇਸ ਕਰਕੇ ਤੂੰ ਮੈਨੂੰ ਬੇਕਸੂਰ ਨੂੰ ਜੇਲ੍ਹ 'ਚ ਪਾ ਦਿੱਤਾ। ਕਹਿਣ ਲੱਗਾ ਵੀ ਠੀਕ ਹੈ, ਜੇ ਐਸਾ ਹੀ ਹੋਇਆ ਮੈਂ ਤੈਨੂੰ ਫੌਜ ਦਿੰਦਾ ਨਾਲ, ਮੇਰੀ ਫੌਜ ਨਾਲ ਲੈ ਜਾ, ਲਿਜਾ ਕੇ ਹਸਨੇ 'ਤੇ ਹਮਲਾ ਕਰ ਦੇ ਅਤੇ ਲੜਾਈ ਕਰਕੇ ਉੱਥੋਂ ਉਹਦਾ ਰਾਜ ਖੋਲ੍ਹ ਲੈ ਅਤੇ ਆਪਣਾ ਵੀ ਕਰ। ਇਉਂ ਫਿਰ ਜਿਹੜੀ ਫੌਜ ਲੈ ਕੇ ਮਹਿਮਾ ਜਿਹੜਾ ਸੀ ਹਸਨੇ 'ਤੇ ਚੜ੍ਹਾਈ ਕੀਤੀ, ਯੁੱਧ ਹੋਇਆ। ਉਹ ਯੁੱਧ ਵਿੱਚ ਜਿੱਤ ਕੇ, ਜਿੱਤ ਮਹਿਮੇ ਦੀ ਹੋਈ, ਹਸਨੇ ਨੂੰ ਕਾਬੂ ਕਰ ਲਿਆ, ਹਸਨੇ ਨੂੰ ਕਾਬੂ ਕਰਕੇ ਜੇਲ੍ਹ 'ਚ ਪਾ ਲਿਆ ਮਹਿਮੇ ਨੇ। ਕੁਛ ਸਮਾਂ ਜੇਲ੍ਹ 'ਚ ਰੱਖ ਕੇ ਉਹਨੂੰ ਅੰਦਰ ਜੇਲ੍ਹ 'ਚ ਸ਼ੁਭ ਸਿੱਖਿਆ ਦਿੰਦਾ ਰਿਹਾ ਵੀ ਕਿਸੇ ਨਾਲ ਧੱਕਾ ਨਹੀਂ ਕਰੀਂਦਾ, ਕਿਸੇ ਨਾਲ ਧੋਖਾ ਨਹੀਂ ਕਰੀਂਦਾ। ਉਹਨੂੰ ਚੰਗੀ ਤਰ੍ਹਾਂ ਪ੍ਰੇਰਨਾ ਦਿੱਤੀ ਜੇਲ੍ਹ 'ਚ ਰੱਖ ਕੇ। ਪ੍ਰੇਰਨਾ ਦੇ ਕੇ ਫਿਰ ਐਡਾ ਇਮਾਨਦਾਰ ਹੋਇਆ ਉਹਦਾ ਰਾਜ ਉਹਨੂੰ ਵਾਪਸ ਕਰ ਦਿੱਤਾ, ਨਾਲ ਜੇਲ੍ਹ 'ਚੋਂ ਕੱਢ ਦਿੱਤਾ। ਉਸ ਵੇਲੇ ਫਿਰ ਢਾਡੀਆਂ ਨੇ ਜਿਹੜੀ ਵਾਰ ਗਾਈ ਨਾ, ਜਿਹੜੀ ਧੁਨੀ 'ਤੇ ਗਾਈ, ਉਹ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਅਕਾਲ ਤਖਤ ਆ ਕੇ ਢਾਡੀਆਂ ਨੇ ਸੁਣਾਈ। ਜਦੋਂ ਮਹਾਰਾ ਹਰਗੋਬਿੰਦ ਸਾਹਿਬ ਨੇ ਸੁਣੀ ਜਿਹੜੀ ਧੁਨੀ 'ਤੇ ਗਾਈ ਉਹਨਾਂ ਨੇ, ਭਾਈ ਗੁਰਦਾਸ ਨੂੰ ਹੁਕਮ ਕੀਤਾ ਛੇਵੇਂ ਪਾਤਸ਼ਾਹ ਨੇ ਕਿ ਭਾਈ ਗੁਰਦਾਸ ਜੀ ਆ ਧੁਨ ਚੜ੍ਹਾ ਦਿਓ ਰਾਏ ਮਹਿਮੇ ਹੱਸਣੇ ਵਾਲੀ। ਉਹਨਾਂ ਨੇ ਫਿਰ ਧੁਨ ਚੜ੍ਹਾਈ ਅਤੇ ਨਾਲ ਹੁਣ ਗਾਉਣ ਵਾਲੇ ਰਾਗੀਆਂ ਨੂੰ ਹੁਕਮ ਕੀਤਾ ਇਹ ਵਾਰ ਜਿਹੜੀ ਆ ਭਾਈ ਗਾਉਣੀ ਆ ਉਸ ਧੁਨੀ 'ਤੇ ਗਾਓ, ਰਾਏ ਮਹਿਮੇ ਹੱਸਣੇ ਵਾਲੀ ਧੁਨੀ 'ਤੇ। ਪਰ ਗਾਈ ਜਾਂਦੇ ਨੇ ਹੋਰ ਹੀ, ਜਿਵੇਂ ਆਸ਼ਾ ਦੀ ਵਾਰ ਦੀ ਧੁਨੀ ਵੀ ਹੈ, ਟੁੰਡੇ ਅਸ ਰਾਜਾ ਕੀ ਧੁਨੀ, ਉਹਦੇ 'ਤੇ ਗਾਉਣ ਲਈ ਆਗਿਆ ਕੀਤੀ ਹੈ। ਸੋ ਇਸ ਲਈ ਮਹਾਰਾਜ ਨੇ ਇਹ ਧੁਨੀਆਂ ਚਾੜੀਆਂ ਨੇ, ਭਾਈ ਗੁਰਦਾਸ ਰਾਹੀਂ ਚੜ੍ਹਾਈਆਂ। ਸੋ ਇਹ ਸੁਣ ਧੁਨ ਦਾ ਇਤਿਹਾਸ ਤੁਸੀਂ ਸੁਣ ਲਿਆ, ਰਾਏ ਮਹਿਮੇ ਹੱਸਣੇ ਕੀ ਧੁਨ। ਇਹ ਦੋਹਾਂ 'ਚੋਂ ਬੇਈਮਾਨ ਰਾਜਾ ਕਿਹੜਾ ਸੀ ਪਹਿਲਾਂ ਦੱਸਿਓ, ਹੁਣੇ ਸੁਣੀ ਹੱਸਣਾ ਹੱਸ ਦਾ ਯਾਦ ਹੈ ਧਿਆਨ ਨਾਲ ਸੁਣੀ, ਠੀਕ ਹੈ। ਚਲੋ ਜੀ, ਟੈਕਸ ਦੀ ਚੋਰੀ ਕੌਣ ਕਰਦਾ ਸੀ? ਉਹ ਦਰਵਾਜ਼ਿਆਂ ਨੂੰ ਫਿਰ ਬੂਹੇ ਕਿਹੜੇ ਲੱਗੇ ਨੇ? ਆ ਤਾਂ ਹੋਇਆ ਬਾਹਰ ਇੱਕ ਉੱਤੇ ਤਖਤੇ ਲੱਗੇ ਨੇ, ਤਖਤੇ ਕਿਹੜੇ ਲੱਗੇ ਨੇ? ਪੰਜ ਕੋਸ਼ਾਂ ਦੇ ਤਖਤੇ ਲੱਗੇ ਨੇ, ਪੰਜੇ ਕੋਸ਼ ਤੁਹਾਨੂੰ ਲਿਖਾਏ ਨੇ, ਅਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼, ਕੋਸ਼ ਨਾਮ ਦਾ ਪੜਦੇ ਦਾ। ਸੋ ਇਉਂ ਇਹ ਪੰਜ ਇਹਦੇ ਮੂਹਰੇ ਤਖਤੇ ਲੱਗੇ ਨੇ ਇਹ ਕੋਠੇ ਨੂੰ। ਫਿਰ ਨਾਲ ਨਿਵਲ, ਨਿਵਲ ਮੈਨੇ ਜਿੰਦਾ, ਜੇ ਦਰਵਾਜ਼ੇ ਨੇ ਬੂਹੇ ਲੱਗੇ ਨੇ ਨਾਲ ਜਿੰਦਾ ਵੀ ਲੱਗਿਆ। ਜਿੰਦਾ ਕਾਹਦਾ ਲੱਗਿਆ? ਅਗਿਆਨ ਦਾ ਜਿੰਦਾ ਲੱਗਿਆ। ਹੁਣ ਇਹ ਫਿਰ ਇਹ ਜਿੰਦਾ ਖੋਲ੍ਹਣ ਵਾਸਤੇ ਕੁੰਜੀ ਕਿਹਦੇ ਕੋਲ ਹੈ? ਜਿੰਦਾ ਖੁੱਲ੍ਹ ਜਾਵੇ, ਗੁਰ ਕੁੰਜੀ ਕੀ ਕੀ ਜਿਹੜੀ ਕੁੰਜੀ ਹੈ ਉਹ ਕੁੰਜੀ ਹੈ ਗੁਰੂ ਸਾਹਿਬ ਕੋਲ। ਕੁੰਜੀ ਕਿਹੜੀ ਹੈ ਜਿਹਨਾਂ ਖੁੱਲੂਗਾ? ਆ ਬ੍ਰਹਮ ਵਿੱਦਿਆ ਜਿਹੜੀ ਆਪਾਂ ਪੜ੍ਹਦੇ ਹਾਂ। ਸੋ ਬ੍ਰਹਮ ਵਿੱਦਿਆ ਰੂਪੀ ਕੁੰਜੀ ਜਿਹੜੀ ਆ ਗੁਰੂ ਦੇ ਕੋਲ ਹੈ, ਇਹਦੇ ਨਾਲ ਪਾਹੂ ਮਨ ਪਾਸ, ਇਹ ਗੁਰਾਂ ਦੇ ਪਾਸ ਇਹਦੀ ਕੁੰਜੀ ਹੈ ਅਗਿਆਨ ਰੂਪੀ ਜਿੰਦੇ ਦੀ। ਸੋ ਇੱਦਾਂ ਇਹ ਖੁੱਲ੍ਹੇਗਾ। ਹਾਂਜੀ,
ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ।
ਤਾਕ ਮੈਨੇ ਤਾਲਾ, ਇਹ ਜਿਹੜਾ ਅਗਿਆਨ ਦਾ ਤਾਲਾ ਲੱਗਿਆ, ਲੋਕ ਲੱਗਿਆ ਮਨ ਰੂਪੀ, ਜਿਹੜੇ ਸੀ ਅਗਿਆਨ, ਜਿਹੜਾ ਸੀ ਅਗਿਆਨ ਰੂਪੀ ਤਾਲਾ ਲੱਗਿਆ ਹੈ ਮਨ ਰੂਪੀ ਕੋਠੇ ਦੇ, ਜਿਹੜੇ ਸੀ ਦੋਏ ਦਰਵਾਜ਼ੇ ਜਿਹੜੇ ਸੀ ਰਾਗ ਅਤੇ ਦੁਆਇਤ ਰੂਪ, ਉਹਨਾਂ ਨੂੰ ਇਹ ਤਾਕ ਲਪਾਈ ਤਾਲਾ ਲੱਗਿਆ ਹੋਇਆ ਅਗਿਆਨ ਦਾ। ਉਗੜਾ ਮੈਨੇ ਖੁੱਲ੍ਹਦਾ ਨਹੀਂ ਗੁਰੂ ਤੋਂ ਬਿਨਾਂ, ਗੁਰੂ ਮਹਾਰਾਜ ਜੀ ਪਾਸੇ ਦੀ ਖੋਲ੍ਹਣ ਦੀ ਕੁੰਜੀ ਹੈ, ਉਹ ਤੋਂ ਬਿਨਾਂ ਖੁੱਲ੍ਹਦਾ ਨਹੀਂ ਇਹ ਲੋਕ। ਅਵਰ
ਅਵਰ ਨਾ ਕੁੰਜੀ ਹੱਥ,
ਇਹ ਕੁੰਜੀ ਵੀ ਗੁਰੂ ਸਾਹਿਬ ਕੋਲ ਹੀ ਹੈ, ਹੋਰ ਨਹੀਂ ਕਿਸੇ ਕੋਲ। ਆ ਜਿਵੇਂ ਘਰਾਂ ਵਿੱਚ ਨਾ ਕੋਈ ਕੁੰਜੀ ਦੇ ਜਥੇਦਾਰ ਹੁੰਦੇ ਨੇ ਵੀ ਨਵੀਂ ਮੇਰੇ ਕੋਲ ਹੀ ਰਹਿਣੀ, ਜਾਂ ਸੱਚ ਕੋਲ ਹੁੰਦੀਆਂ ਨੂੰਹ ਨੂੰ ਦੇਣੀ ਉਹਨੂੰ, ਜਾਂ ਕਈ ਵਾਰੀ ਨੂੰਹ ਕੋਲ ਹੁੰਦੀਆਂ ਸੱਚ ਨੂੰ ਨਹੀਂ ਦੇਣੀ, ਉਹ ਕੁੰਜੀ ਦਾ ਜਥੇਦਾਰ। ਇਉਂ ਮਹਾਰਾਜ ਇਹ ਜਿੰਦੇ ਦੀ ਕੁੰਜੀ ਜਿਹੜਾ ਗਿਆਨ ਦਾ ਜਿੰਦਾ ਵਜੇ ਹੈ ਗੁਰੂ ਸਾਹਿਬ ਕੋਲ ਹੈ, ਉਹਦੇ ਨਾਲ ਖੁੱਲ੍ਹੇਗੀ। ਕੁੰਜੀ ਕੀ ਹੈ ਹੁਣੇ ਦੱਸਿਆ ਸੀ, ਬ੍ਰਹਮ ਵਿੱਦਿਆ ਵਧੀਆ। ਅੱਛਾ ਤੁਸੀਂ ਪੜ੍ਹ ਰਹੇ ਇਹਨੂੰ ਬ੍ਰਹਮ ਵਿੱਦਿਆ ਕਹਿੰਦੇ ਆ।
ਹਾਂ,
ਇਹ ਕੁੰਜੀ ਹੈ
ਮਹੱਲਾ ਪਹਿਲਾ।
ਹਾਂਜੀ, ਪਹਿਲੇ ਪਾਤਸ਼ਾਹ ਮਹਾਰਾਜ ਜੀ ਪੌੜੀਆਂ ਚੌਥੇ ਪਾਤਸ਼ਾਹ ਦੀਆਂ ਆਉਣਗੀਆਂ, ਕਿਉਂ ਸਿਰਲੇਖ ਉਹਨਾਂ ਦਾ ਮਹੱਲੇ ਅਤੇ ਸਲੋਕ ਦੂਜੇ ਗੁਰੂ, ਪਹਿਲੇ ਪਾਤਸ਼ਾਹ ਮਹਾਰਾਜ ਜੀ ਦੱਸ ਰਹੇ ਨੇ। ਹਾਂਜੀ,
ਨਾ ਭੀਜੈ ਰਾਗੀ ਨਾਦੀ ਵੇਦ,
ਭੀਜਾ ਮੈਨੇ ਪ੍ਰਸੰਨ ਨਹੀਂ ਹੁੰਦਾ ਪਰਮੇਸ਼ੁਰ, ਨਾ ਤਾਂ ਰਾਗ ਆਉਣ ਨਾਲ ਰਾਗੀਆਂ ਦੇ, ਨਾਦੀ ਨਾ ਬਾਜੇ ਆਦਿਕ ਵਜਾਉਣ ਨਾਲ, ਨਾ ਵੇਦ ਵੇਦ ਆਦਿਕ ਪੜ੍ਹਨ ਨਾਲ ਪਰਮੇਸ਼ੁਰ ਭਿੱਜਦਾ ਨਹੀਂ, ਖੁਸ਼ ਨਹੀਂ ਹੁੰਦਾ।
ਨਾ ਭੀਜੈ ਸੁਰਤੀ ਗਿਆਨੀ ਯੋਗ,
ਨਾ ਹੀ ਪਰਮੇਸ਼ੁਰ ਜਿਹੜਾ ਸੁਰਤੀ ਨਾਮ ਵੇਦ ਪੜ੍ਹਨ ਵਾਲੇ ਪਾਠੀ, ਉਹਨਾਂ ਨੂੰ ਸੁਰਤੀ ਕਹਿੰਦੇ ਨੇ, ਕਿਉਂਕਿ ਵੇਦ ਦੀਆਂ ਸੁਰਤੀਆਂ ਨੂੰ ਜਿਹੜੇ ਪੜ੍ਹਨ ਵਾਲੇ ਨੇ ਉਹਨੂੰ ਕਹਿੰਦੇ ਨੇ ਸੁਰਤੀ, ਵੇਦ ਪਾਠੀ। ਵੇਦ ਪਾਠੀਆਂ ਦੁਆਰਾ ਵੀ ਉਹ ਪ੍ਰਸੰਨ ਨਹੀਂ ਹੁੰਦਾ, ਗਿਆਨੀ ਗਿਆਨ ਦੀਆਂ ਗੱਲਾਂ ਕਰਨ ਵਾਲਿਆਂ ਨਾਲ ਵੀ ਉਹ ਪ੍ਰਸੰਨ ਨਹੀਂ ਹੁੰਦਾ। ਯੋਗ ਕੇਵਲ ਯੋਗ ਦੀਆਂ ਗੱਲਾਂ ਕਰਨ ਵਾਲੇ ਭਾਈ ਉਹ ਭੀਜਾ ਮੈਨੂੰ ਪ੍ਰਸੰਨ ਨਹੀਂ ਹੁੰਦਾ, ਖੁਸ਼ ਨਹੀਂ ਹੁੰਦਾ ਵਾਹਿਗੁਰੂ।
ਨਾ ਭੀਜੈ ਸੋਗੀ ਕੀਤਾ ਰੋਜ,
ਨਾ ਹੀ ਭੀਜੈ ਉਹਨ ਇਉਂ ਵੀ ਪ੍ਰਸੰਨ ਨਹੀਂ ਹੁੰਦਾ ਸੋਗੀ, ਸੋਗ ਦੀਆਂ ਗੱਲਾਂ ਬਹਿ ਕੇ ਕਰ ਲਈਆਂ ਅਤੇ ਰੋਜ਼ ਇਹ ਕਰ ਲਈਆਂ ਭਾਵੇਂ ਇਸ ਕਰਕੇ ਵੀ ਉਹ ਪ੍ਰਸੰਨ ਨਹੀਂ ਹੁੰਦਾ ਪਰਮੇਸ਼ਰ।
ਨਾ ਭੀਜੈ ਰੂਪੀ ਮਾਲੀ ਰੰਗ,
ਨਾ ਪਰਮੇਸ਼ਰ ਰੂਪ ਕਰਕੇ ਭੇਜਦਾ ਪ੍ਰਸੰਨ ਹੁੰਦਾ, ਨਾ ਹੀ ਮਾਲੀ ਮਾਲ ਦੇ ਆਨੰਦ ਕਰਕੇ ਵੀ ਨਹੀਂ ਭਾਈ ਉਹ ਜਿਹੜਾ ਹੈ ਭੇਜਦਾ।
ਨਾ ਭੀਜੈ ਤੀਰਥ ਭਵਿਆ ਨੰਗ,
ਇਉਂ ਨਹੀਂ ਉਹ ਭੇਜਦਾ ਕਿ ਤੀਰਥਾਂ 'ਤੇ ਭਾਉਂਦਾ ਫਿਰੇ ਨੰਗੇ ਪੈਰੀ। ਨੰਗ ਮੈਨੇ ਨੰਗੇ, ਨੰਗੇ ਕੀ ਪੈਰ, ਪੈਰਾਂ ਦੇ ਨਾਲ ਨੰਗੇ ਪੈਰੀ। ਮੈਂ ਤਾਂ ਜਾਣਾ ਜੀ ਅੱਜ ਉੱਥੇ ਜਿਹੜਾ ਸੀ ਤੀਰਥ 'ਤੇ ਜਾਂਦੇ ਨਾ ਬਹੁਤੇ ਨੰਗੇ ਪੈਰੀ ਚੱਲ ਕੇ, ਇਉਂ ਨੰਗੇ ਪੈਰੀ ਤੁਰ ਕੇ ਤੀਰਥਾਂ 'ਤੇ ਜਾਣ ਨਾਲ ਵੀ ਉਹ ਵਾਹਿਗੁਰੂ ਨਹੀਂ ਭੇਜਦਾ।
ਨਾ ਭੀਜੈ ਦਾਤੀ ਕੀਤਾ ਪੁੰਨ,
ਹਾਂ ਦਾਤੀ ਨੇਤਾ ਪ੍ਰਤੀ ਦਾਨ ਕਰਨ ਨਾਲ ਪੁੰਨ ਕਰਨ ਨਾਲ ਵੀ ਵਾਹਿਗੁਰੂ ਨਹੀਂ ਭੇਜਦਾ। ਇੱਕ ਪੁੰਨ ਹੁੰਦਾ ਇੱਕ ਦਾਨ ਹੁੰਦਾ, ਕੁਝ ਫਰਕ ਹੈ। ਪੁੰਨ ਅਤੇ ਦਾਨ ਕੀ ਹੁੰਦਾ? ਹਾਂਜੀ ਹਾਂ, ਸੰਗਰਾਂਦ ਨੂੰ, ਮੱਸਿਆ ਨੂੰ, ਜਾਂ ਕਹਿ ਲਓ ਜਾਂ ਕਿਤੇ ਸੂਰਜ ਗ੍ਰਹਿਣ ਵਗੈਰਾ ਦਿਨ ਨੂੰ ਲੱਗਿਆ ਕੋਈ ਜਿਹੜਾ ਦਾਨ ਕਰਨਾ ਉਹਨੂੰ ਪੁੰਨ ਕਹਿ ਦਿੰਦੇ ਨੇ। ਜਿਹੜਾ ਲੋੜਵੰਦ ਨੂੰ ਰੋਜ਼ ਹੀ ਦੇਣਾ ਸੋ ਉਹ ਦਾਨ ਹੋ ਜਾਂਦਾ, ਇੰਨਾ ਕੁ ਫਰਕ ਹੈ।
ਨਾ ਭੀਜੈ ਬਾਹਰ ਬੈਠਿਆਂ ਸੁੰਨ,
ਹਾਂ ਸੁੰਨ ਮੈਨੇ ਉਜਾੜਾਂ ਵਿੱਚ, ਬਾਹਰ ਉਜਾੜਾਂ ਵਿੱਚ ਬੈਠਣ ਕਰਕੇ ਵੀ ਉਹ ਪਰਮੇਸ਼ਰ ਨਹੀਂ ਭੇਜਦਾ, ਪ੍ਰਸੰਨ ਨਹੀਂ ਹੁੰਦਾ।
ਨਾ ਭੀਜੈ ਭੇੜ ਮਰਹਿ ਭਿੜ ਸੂਰ,
ਹਾਂ ਭੇੜ ਮੈਨੇ ਯੁੱਧ ਲੜਾਈ, ਭੇੜ ਮੈਨੇ ਯੁੱਧ ਕਰਕੇ, ਸੂਰ ਮੈਨੇ ਸੂਰਮੇ, ਜਿਹੜੇ ਯੋਧੇ ਸੂਰਮੇ ਮੈਦਾਨੇ ਜੰਗ ਵਿੱਚ ਯੁੱਧ ਕਰਕੇ ਮਰਦੇ ਨੇ, ਇਉਂ ਵੀ ਨਹੀਂ ਉਹ ਪ੍ਰਸੰਨ ਹੁੰਦਾ। ਹਾਂਜੀ
ਨਾ ਭੀਜੈ ਕਿਤੇ ਹੋਵਹਿ ਧੂੜ,
ਹਾਂ ਕਿੰਨਿਆਂ ਦੀ ਧੂੜ ਹੋਣਾ ਸੋ ਇਉਂ ਵੀ ਨਹੀਂ ਭਾਈ ਉਹ ਭੇਜਦਾ, ਜਾਂ ਮਿੱਟੀ ਵਿੱਚ ਲਿਬੜਦੇ ਹੀ ਰਹਿਣਾ ਧੂੜੀ ਹੋ ਕੇ, ਇਸ ਤਰ੍ਹਾਂ ਵੀ ਉਹ ਪ੍ਰਸੰਨ ਨਹੀਂ ਹੁੰਦਾ, ਖੁਸ਼ ਨਹੀਂ ਹੁੰਦਾ।
ਲੇਖਾ ਲਿਖੀਐ ਮਨ ਕੈ ਭਾਏ,
ਅਮਰ ਜੀ ਕਹਿੰਦੇ ਮਨ ਦੇ ਜਿਹੜੇ ਭਾਈ ਭਾਏ ਮੈਨੇ ਅਨੁਸਾਰ, ਮਨ ਦੇ ਕਰਤੱਬਾਂ ਅਨੁਸਾਰ, ਮਨ ਦੇ ਜਿਵੇਂ ਕਰਤੱਬ ਕੀਤੇ ਨੇ ਨਾ ਉਹਦੇ ਅਨੁਸਾਰ, ਕਰਮਾਂ ਅਨੁਸਾਰ ਇਹ ਲੇਖਾ ਲਿਖਿਆ ਜਾਂਦਾ ਕਰਮਾਂ ਦਾ। ਹਾਂ
ਨਾਨਕ ਭੇਜੈ ਸੱਚੈ ਨਾਏ,
ਅਮਰ ਤੁਸੀਂ ਤਾਂ ਫਿਰ ਸਾਰਾ ਕੋਈ ਕੰਡਮ ਕਰਤਾ ਵੀ ਭੇਜਦਾ ਨਹੀਂ ਕਿਸੇ ਨਾਲ, ਖੁਸ਼ੇ ਨਹੀਂ ਹੁੰਦਾ। ਦੱਸੋ ਫਿਰ ਭੇਜਦਾ ਕਿਵੇਂ ਹੈ, ਕਿਵੇਂ ਪ੍ਰਸੰਨ ਹੁੰਦਾ? ਅਖੀਰ 'ਤੇ ਉਹਨੂੰ ਦੱਸਿਆ ਨਾਨਕ
ਨਾਨਕ
ਭੇਜੈ ਸੱਚੈ ਨਾਏ,
ਭੀਜੈ ਸੱਚੇ ਨਾਏ,
ਸੱਚੇ ਨਾਮ ਨੂੰ ਜਪਣ ਕਰਕੇ ਉਹ ਪ੍ਰਸੰਨ ਹੁੰਦਾ। ਹਾਂਜੀ ਹਾਂ, ਉੱਥੇ ਫਿਰ ਜਿਹੜੇ ਨੇ ਪਰਮੇਸ਼ਰ ਦੇ ਦਰ 'ਤੇ ਨਾ ਕੋਈ ਪੁੰਨੀ ਨਾ ਕੋਈ ਪਾਪੀ ਕਿਹਾ ਨਹੀਂ ਜਾਂਦਾ। ਹਾਂਜੀ, ਜਾਂ ਜੇ ਕੋਈ ਕਹਿ ਲਓ ਬੰਦਗੀ ਵਾਲਾ ਹੋ ਗਿਆ ਉਹਨੂੰ ਤਾਂ ਪੁੰਨੀ ਅਤੇ ਪਾਪੀ ਉਹਦੇ ਨੇੜੇ ਫਿਰ ਉਹਦੀ ਦ੍ਰਿਸ਼ਟੀ ਵਿੱਚ ਕੋਈ ਰਹਿ ਨਹੀਂ ਜਾਂਦਾ। ਜਿਹੜਾ ਕੋਈ ਬ੍ਰਹਮ ਬੇਤਾ ਨਾ ਉਹਦੀ ਦ੍ਰਿਸ਼ਟੀ ਨਾ ਕੋਈ ਪੁੰਨੀ ਆ ਨਾ ਕੋਈ ਪਾਪੀ ਹੈ, ਹੁਣ ਸਾਰੇ ਬ੍ਰਹਮ ਦਿੰਦਾ ਇਹ ਵੇਦ ਅਰਥ। ਹਾਂਜੀ
ਮਹੱਲਾ ਪਹਿਲਾ ਨਵ ਛਿਆ ਖੱਟ,
ਛਿਆ ਨਹੀਂ ਕਹਿੰਦੇ ਛੇ ਛੇ,
ਨਵ ਛੇ ਖੱਟ,
ਛੇ ਵੀ ਨਹੀਂ ਆੜਾ ਵੀ ਲਾ ਦੇਣਾ ਛੇ
ਛੇ।
ਹਾਂ ਹੁਣ ਲੱਗ ਗਿਆ, ਬੋਲੋ ਸਾਰੇ ਨਵ
ਨਵ
ਛੇ
ਛੇ
ਖੱਟ
ਖੱਟ
ਕਾ, ਇੱਥੇ ਵਿਸ਼ਰਾਮ ਹੈ। ਨਵ ਛੇ ਖੱਟ ਕਾ,
ਨਵ ਛੇ ਖੱਟ ਕਾ
ਕਰੇ ਵਿਚਾਰ,
ਕਰੇ ਵਿਚਾਰ।
ਨਵ ਮੈਨੇ ਨੌ, ਨੌ ਪ੍ਰਕਾਰ ਦੇ ਵਿਆਕਰਨ ਮੰਨੇ ਨੇ ਉਹਨੂੰ, ਉਹ ਗ੍ਰਾਮਰ ਕਹਿ ਲਓ। ਉਹਨਾਂ ਗ੍ਰਾਮਰਾਂ ਦਾ ਔਥਰ ਕੌਣ ਹੈ? ਪਾਣਿਨੀ ਮੁਨੀ, ਉਹਨੇ ਬਿਆਨ ਬਣਾਏ ਨੇ ਨੌ ਪ੍ਰਕਾਰ ਦੇ ਵਿਆਕਰਨ। ਸੋ ਅਤੇ ਛੇ ਸ਼ਾਸਤਰ ਨੇ, ਪਾਣਿਨੀ ਮੁਨੀ, ਪੱਪੇ ਨੂੰ ਕੰਨਾ, ਨਾਣੇ ਨੂੰ ਸਿਆਰੀ, ਨੰਨੇ ਨੂੰ ਬਿਹਾਰੀ, ਪਾਣਿਨੀ, ਉਹਨੇ ਵਿਆਕਰਨ ਤਿਆਰ ਕੀਤਾ ਸਾਰਾ ਭਾਸ਼ਾ ਦਾ। ਹਾਂ ਨੌ ਪ੍ਰਕਾਰ ਦਾ ਵਿਆਕਰਨ ਮੰਨਿਆ, ਪਰ ਹੰਕਾਰ ਹੋ ਗਿਆ ਜੀ ਮੈਂ ਵਿਆਕਰਨ ਬਣਾਇਆ, ਮੁੜ ਕੇ ਭੂਤ ਬਣਿਆ ਸੀ, ਗੁਰੂ ਨਾਨਕ ਸਾਹਿਬ ਵਾਲੇ ਉਧਾਰ ਕੀਤਾ ਸੀ। ਹਾਂਜੀ, ਅਤੇ ਹੁਣ ਮਾਜੀ ਕਹਿੰਦੇ ਨਵ ਨੌ ਪ੍ਰਕਾਰ ਦਾ ਵਿਆਕਰਨ, ਛੇ ਜਿਹੜੇ ਸ਼ਾਸਤਰ ਨੇ ਤੁਹਾਨੂੰ ਲਿਖਾਏ ਹੋਏ ਨੇ, ਛੇ ਸ਼ਾਸਤਰ, ਸਾਂਖ ਸ਼ਾਸਤਰ, ਨਿਆਇ ਸ਼ਾਸਤਰ, ਵਿਸ਼ੇਸ਼ਕ ਸ਼ਾਸਤਰ, ਹੋਰ ਮੀਮਾਂਸਾ ਸ਼ਾਸਤਰ, ਅਤੇ ਛੇਵਾਂ ਹੈਗਾ ਵਿਦਾਂਤ ਸ਼ਾਸਤਰ। ਇਉਂ ਛੇ ਸ਼ਾਸਤਰ ਜਿਹੜੇ ਨੇ, ਅੱਗੇ ਆ ਗਿਆ ਖੱਟ, ਖੱਟ ਦਾ ਅਰਥ ਵੀ ਛੇ ਹੁੰਦਾ। ਉਹ ਛੇ ਕੀ ਨੇ? ਉਹ ਛੇ ਵੇਦ ਦੇ ਛੇ ਅੰਗ, ਜਿਨ੍ਹਾਂ ਕਰਕੇ ਜੇ ਉਹ ਛੇ ਪ੍ਰਕਾਰ ਦੀ ਵਿੱਦਿਆ ਕੋਈ ਪੜ੍ਹਿਆ ਤਾਂ ਵੇਦ ਪਾਠੀ ਮੰਨਿਆ ਜਾਂਦਾ ਸੀ। ਛੇ ਪ੍ਰਕਾਰ ਦੇ ਛੇ ਅੰਗ ਜਿਹੜੇ ਪੜ੍ਹੇ ਨੇ, ਛੇ ਪ੍ਰਕਾਰ ਦੀ ਵਿੱਦਿਆ ਕਿਹੜੀ ਹੈ? ਅਤੇ ਆਪਾਂ ਨੂੰ ਅਖੰਡ ਪਾਠੀ ਬਣਨ ਵਾਸਤੇ ਛੇ ਪ੍ਰਕਾਰ ਦੀ ਵਿੱਦਿਆ ਤੋਂ ਨਾ ਦੋ ਪ੍ਰਕਾਰ ਦੀ ਵਿੱਦਿਆ ਛੱਡ ਕੇ ਚਾਰ ਪ੍ਰਕਾਰ ਦੀ ਵਿੱਦਿਆ ਪੜ੍ਹੋਂਗੇ ਤਾਂ ਸਹੀ ਅਖੰਡ ਪਾਠੀ ਮੰਨੇ ਜਾਊਂਗੇ। ਛੇ ਪ੍ਰਕਾਰ ਦੀ ਵਿੱਦਿਆ ਕਿਹੜੀ ਹੈ ਲਿਖ ਲਓ। ਪਹਿਲੀ ਆ ਗਿਆ ਸਿੱਖਿਆ, ਸਿੱਖਿਆ। ਦੂਜਾ ਹੈਗਾ ਕਲਪ, ਕਲਪ ਕੱਕਾ ਲੱਲਾ ਪੱਪਾ ਲਿਖਿਆ ਗਿਆ। ਅਤੇ ਤੀਜਾ ਹੈਗਾ ਨਿਰੁਕਤ, ਨਿਰੁਕਤ ਨੰਨੇ ਨੂੰ ਸਿਆਰੀ, ਰਹਿਰੇ ਨੂੰ ਔਂਕੜ, ਕੱਕਾ ਅਤੇ ਤੱਤਾ ਨਿਰੁਕਤ। ਅਤੇ ਸਿੱਖਿਆ, ਕਲਪ, ਨਿਰੁਕਤ, ਅੱਗੇ ਜੋਤਿਸ਼, ਐਸਟ੍ਰੋਲੋਜੀ ਨੂੰ ਕਹਿੰਦੇ ਅੰਗਰੇਜ਼ੀ 'ਚ ਜੋਤਿਸ਼। ਹਾਂਜੀ। ਅਤੇ ਅੱਗੇ ਆ ਪਿੰਗਲ, ਪਰੋਸਟੀ ਜਿਹਨੂੰ ਅੰਗਰੇਜ਼ੀ ਕਹਿੰਦੇ ਪੋਇਟਰੀ। ਹਾਂ, ਪਿੰਗਲ ਪੋਇਟਰੀ। ਹਾਂ। ਅਤੇ ਛੇਵਾਂ ਹੈਗਾ ਜੀ ਗ੍ਰੈਮਰ, ਵਿਆਕਰਨ। ਇਹ ਜੇ ਛੇ ਪ੍ਰਕਾਰ ਦੀ ਕੋਈ ਵਿੱਦਿਆ ਪੜ੍ਹਿਆ ਸੀ ਤਾਂ ਵੇਦ ਪਾਠੀ ਬਣਦਾ ਸੀ। ਹੁਣ ਇਹਨਾਂ ਵਿੱਚੋਂ ਇਹ ਵਿੱਦਿਆ ਕਿਵੇਂ ਹੈ ਸਮਝ ਲਓ। ਸਿੱਖਿਆ ਕਿਹਨੂੰ ਕਹਿੰਦੇ ਨੇ? ਸਿੱਖਿਆ ਕਿਸੇ ਸ਼ਬਦ ਦੀ ਉਚਾਰਨ ਸ਼ੁੱਧੀ, ਪ੍ਰੋਨਾਉਂਸੀਏਸ਼ਨ ਠੀਕ, ਉਹਨੂੰ ਸਿੱਖਿਆ ਕਹਿੰਦੇ ਨੇ। ਅਤੇ ਦੂਜਾ ਹੈਗਾ ਕਲਪ, ਕਲਪ ਵਿੱਦਿਆ ਕਿਹੜੀ ਹੈ? ਮੰਤਰ ਵਿਧੀ। ਸੋ ਇਹਦੀ ਆਪਾਂ ਨੂੰ ਅਖੰਡ ਪਾਠੀ ਬਣਨ ਵਾਸਤੇ ਐਡੀ ਕੋਈ ਲੋੜ ਨਹੀਂ, ਪਰ ਸਿੱਖਿਆ ਤਾਂ ਜ਼ਰੂਰੀ ਹੈ ਵੀ ਉਚਾਰਨ ਸ਼ੁੱਧੀ ਤੁਹਾਡੀ ਹੋਵੇ, ਜਿਵੇਂ ਆਪਾਂ ਉਚਾਰਨ ਸ਼ੁੱਧ ਕਰਦੇ ਹਾਂ। ਹਾਂਜੀ। ਅੱਗੇ ਹੈਗਾ ਜੀ ਨਿਰੁਕਤ। ਨਿਰੁਕਤ ਕੀ ਹੁੰਦਾ ਹੈ? ਕਿਸੇ ਸ਼ਬਦ ਦੀ ਪੁਰਾਤਨ ਹਿਸਟਰੀ ਜਾਣਨਾ, ਇਹ ਸ਼ਬਦ ਕਿੱਥੋਂ ਬਣਿਆ, ਇਹਦਾ ਪੁਰਾਣਾ ਹਿਸਟਰੀ ਕੀ ਹੈ। ਐਗਜ਼ਾਮਪਲ ਤੌਰ 'ਤੇ ਗੁਰ ਸ਼ਬਦ ਜਿਹੜਾ ਹੈ ਗ੍ਰੀ ਧਾਤੂ ਤੋਂ ਬਣਿਆ, ਉੱਥੋਂ ਬਣਿਆ ਹੈ, ਸੰਸਕ੍ਰਿਤ ਦੇ ਗ੍ਰੀ ਧਾਤੂ ਤੋਂ ਬਣਿਆ। ਸੋ ਧਾਤੂ ਅਰਥ ਕੀ ਹੁੰਦੇ ਨੇ? ਗ੍ਰੀ ਦਾ ਅਰਥ ਕੀ ਹੁੰਦਾ? ਨਿਗਲ ਜਾਣਾ, ਖਾ ਜਾਣਾ। ਸੋ ਗੁਰ ਦੇ ਅਰਥ ਕੀ ਬਣਨਗੇ ਫਿਰ? ਜਿਹੜਾ ਆਪਣੇ ਸਿੱਖਾਂ ਦੇ ਹਿਰਦਿਆਂ ਵਿੱਚੋਂ ਔਗਣਾਂ ਨੂੰ, ਵਿਕਾਰਾਂ ਨੂੰ, ਪਾਪਾਂ ਨੂੰ ਖਾ ਜਾਵੇ, ਸੋ ਕਹੀਏ ਗੁਰ, ਉਹ ਗੁਰ ਹੈ। ਇਹ ਧਾਤੂ ਅਰਥ ਵੀ ਮੰਨੇ ਜਾਂਦੇ ਨੇ। ਸੋ ਇਉਂ ਇਹ ਪੁਰਾਤਨ ਹਿਸਟਰੀ ਜਾਣਨਾ ਵੀ ਇਹ ਸ਼ਬਦ ਕਿੱਥੋਂ ਬਣਿਆ, ਕਿਹੜੀ ਚੀਜ਼ ਦਾ ਇਹਦਾ ਮੂਲ ਕੀ ਹੈ, ਉਹ ਸ਼ਬਦ ਦਾ ਕਿੱਥੋਂ ਬਣ ਕੇ ਆਇਆ, ਹੁਣ ਕਿਸੇ ਹੋਰ ਪਾਸਾ 'ਚ ਉਹਦਾ ਰੂਪਾਂਤਰ ਕੀ ਹੈ, ਜਿਹਨੂੰ ਕਹਿੰਦੇ ਨੇ ਨਿਰੁਕਤ। ਵੇਦਾਂ ਦਾ ਨਿਰੁਕਤ ਜਾਸਕ ਮੁਨੀ ਨੇ ਲਿਖਿਆ ਹੈ। ਜਿਹੜੇ ਵੇਦ ਨੇ ਨਾ ਚਾਰੇ, ਉਹ ਸਾਰੇ ਦਾ ਨਿਰੁਕਤ ਵੀ ਕਿਹੜਾ ਸ਼ਬਦ ਕਿੱਥੋਂ ਬਣਿਆ, ਕਿਹੜਾ ਕਿੱਥੋਂ ਬਣਿਆ, ਉਹ ਸਾਰਾ ਨਿਰੁਕਤ ਵੇਦ ਦਾ ਇੱਕ ਮੁਨੀ ਹੋਇਆ ਜਿਹਦਾ ਨਾਂ ਸੀ ਜਾਸੁਕ, ਜਈਏ ਨੂੰ ਕੰਨਾ ਸੱਚੇ ਨੂੰ ਔਕੜ ਕੱਕਾ, ਜਾਸੁਕ ਮੁਨੀ। ਉਹਨੇ ਵੇਦਾਂ ਦਾ ਨਿਰੁਕਤ ਲਿਖਿਆ। ਗੁਰੂ ਗ੍ਰੰਥ ਸਾਹਿਬ ਦਾ ਨਿਰੁਕਤ ਵੀ ਭਾਈ ਵੀਰ ਸਿੰਘ ਨੇ ਲਿਖਣਾ ਸ਼ੁਰੂ ਕੀਤਾ ਸੀ, ਸੋਠ ਰਾਗ ਤੱਕ ਉਹਨੇ ਨਿਰੁਕਤ ਲਿਖ ਦਿੱਤਾ ਟੀਕੇ ਦੇ ਵਿੱਚ। ਅੱਗੇ ਵਸੇ ਜੀ ਸਾਡੇ ਕੇ ਪੂਰਾ ਨਹੀਂ ਹੋ ਸਕਿਆ। ਸੋ ਇਸ ਲਈ ਇਹ ਤੀਜੀ ਵਿੱਦਿਆ ਹੈ ਨਿਰੁਕਤ, ਕਿਸੇ ਸ਼ਬਦ ਦੀ ਪੁਰਾਤਨ ਹਿਸਟਰੀ ਜਾਣਨ ਦਾ ਮੂਲ ਜਾਣਨਾ। ਅਤੇ ਚੌਥੀ ਕਿਹੜੀ ਸੀ? ਜੋਤਿਸ਼, ਐਸਟ੍ਰੋਲੋਜੀ, ਤਾਂ ਰੇਖਾ ਗਿਆਨ, ਹੱਥ ਦੀਆਂ ਰੇਖਾਂ ਤੋਂ ਪਤਾ ਲਾਉਣਾ ਵੀ ਜਿਵੇਂ ਪਦਮ ਰੇਖਾ ਪੈਰ 'ਚ ਹੋਵੇ, ਹੱਥ 'ਚ। ਸੋ ਇਹ ਸਾਰਾ ਕੁਛ, ਵਿਆਹ ਹੋਣਾ ਕਿ ਨਹੀਂ ਹੋਣਾ, ਹੁੰਦੀਆਂ ਰੇਖਾ ਇੱਦਾਂ ਵਗੈਰਾ, ਇਹ ਜਿਹੜਾ ਸਾਰਾ ਗਿਆਨ ਹੈ ਇਹਨੂੰ ਜੋਤਿਸ਼ ਕਹਿੰਦੇ ਨੇ। ਉਮਰ ਦੀ ਰੇਖਾ ਕਿਹੜੀ ਆ, ਯਾਤਰਾ ਕਿੰਨੀ ਕੁ ਕਰਨੀ ਹੈ, ਅਜਿਹਾ ਜਿਹਾ ਕੁਛ ਹੈ। ਅਤੇ ਇਹ ਇਸ ਗਿਆਨ ਨੂੰ ਜੋਤਿਸ਼ ਕਹਿ ਦਿੰਦੇ ਨੇ, ਪਰ ਵੇਦ ਵਿੱਚ ਇਹਦੀ ਲੋੜ ਹੈ? ਗੁਰੂ ਗ੍ਰੰਥ ਸਾਹਿਬ ਤਾਂ ਆਪਾਂ ਨੂੰ ਇਹਦੀ ਲੋੜ ਨਹੀਂ, ਜੋ ਹੋਵੇ ਸੋ ਜਾਣਾ, ਮੈਂ ਤਾਂ ਗੱਲੇ ਮੁਕਾ ਦਿੱਤੀ, ਜੋ ਹੋਆ ਹੋਵੇ ਸੋ ਜਾਣਾ, ਭਰਾ ਆਪਣੇ ਕਾ ਹੁਕਮ ਪਸੰਦ। ਸੋ ਇਸ ਤਰ੍ਹਾਂ ਅਗਲੀ ਵਿੱਦਿਆ ਹੈ ਪਿੰਗਲ। ਪਿੰਗਲ ਕੀ ਹੈ? ਪੋਇਟਰੀ। ਸਲੋਕ ਕਿਹਨੂੰ ਕਹਿੰਦੇ ਨੇ? ਦੋਹਰਾ ਕੀ ਹੁੰਦਾ ਹੈ, ਚੌਪੀ ਕੀ ਹੁੰਦੀ ਹੈ, ਸਵਈਆ ਕੀ ਹੁੰਦਾ ਹੈ। ਸੋ ਇਹ ਸਾਰਾ ਸਿਲਸਿਲਾ ਜਿਹੜੀ ਵਿੱਦਿਆ 'ਚ ਦੱਸਿਆ ਜਾਂਦਾ ਹੈ। ਹੁਣ ਕੱਲ੍ਹ ਨੂੰ ਤੁਸੀਂ ਕਿਤਾਬਾਂ 'ਚ ਕੋ ਪੁੱਛ ਲਵੇ, ਬਾਬਾ ਜੀ ਦੱਸੋ ਆਹ ਦੋਹਰੇ ਦਾ ਕੀ ਅਰਥ ਹੈ, ਆ ਰਹਿ ਰਸ ਅੜਿੱਲ ਪੜ੍ਹਦੇ ਇਹਦਾ ਕੀ ਮਤਲਬ ਹੈ, ਫੁਨਹੇ ਕਿਹਨੂੰ ਕਹਿੰਦੇ ਨੇ। ਸੋ ਇਹ ਸਾਰਾ ਗਿਆਨ ਕਰਾਉਣ ਵਾਲੀ ਵਿੱਦਿਆ ਦਾ ਨਾਂ ਹੈ ਪਿੰਗਲ, ਛੰਦ ਸ਼ਾਸਤਰ ਕਹਿ ਲਓ। ਸੋ ਇਹ ਤਾਂ ਤੁਹਾਨੂੰ ਪਤਾ ਹੋਣਾ ਵੀ ਦੋਹਰਾ ਕਿਹਨੂੰ ਕਹਿੰਦੇ ਆ, ਜਾਣਦੇ ਹੋ ਸਾਰੇ, ਹੈ ਨਾ? ਕਿਉਂ ਖੰਡ ਪਾਠੀ ਬਣ ਗਏ ਸਾਰੇ ਮਹਾਰਾਜ? ਮੈਂ ਤਾਂ ਮਹਾਰਾਜ ਜਿਹੜਾ ਜੀ ਉੱਥੇ 60 ਪੰਨੇ ਦੀ ਬਜਾਏ 100 ਕਰਕੇ ਆ ਬੰਬ ਪਾਠੀ ਹਾਂ। ਪਰ ਇਹ ਨਾਲ ਆ ਵਿੱਦਿਆ ਦਾ ਗਿਆਨ ਹੋਣਾ ਚਾਹੀਦਾ, ਇਹ ਤਿੰਨ ਤਰ੍ਹਾਂ ਦੇ ਛੰਦ ਹੁੰਦੇ ਨੇ। ਇੱਕ ਹੁੰਦਾ ਮਾਤ੍ਰਕ ਛੰਦ, ਇੱਕ ਹੁੰਦੇ ਨੇ ਵਰਣਕ ਛੰਦ, ਤੀਜੇ ਛੰਦ ਨੇ ਗਣ ਛੰਦ। ਗਣ ਹਾਂਜੀ, ਇੱਕ ਹੋ ਗਿਆ ਮਾਤ੍ਰਕ ਛੰਦ ਪਹਿਲਾ, ਦੂਜਾ ਹੋ ਗਿਆ ਵਰਣਕ ਛੰਦ, ਵਾਹ ਵਾਹ ਰਾ ਰਾ ਨਾਨਾ ਨਾਨਾ ਵਰਣਕ, ਵਾਹ ਵਾਹ ਰਾ ਰਾ ਨਾਨਾ ਕੱਕਾ ਵਰਣਕ ਛੰਦ, ਤੀਜੇ ਹੁੰਦੇ ਆ ਗਣ ਛੰਦ। ਸੋ ਮਾਤ੍ਰਕ ਛੰਦ ਕਿਹੜੇ ਹੁੰਦੇ ਨੇ? ਜਿਹਨਾਂ ਛੰਦਾਂ ਵਿੱਚ ਕੇਵਲ ਮਾਤਰਾ ਦਾ ਹਿਸਾਬ ਕਿਤਾਬ ਹੋਵੇ, ਇੱਕ ਲਾਈਨ ਵਿੱਚ ਕਿੰਨੀਆਂ ਮਾਤਰਾ ਨੇ, ਮਾਤਰਾ ਦੀ ਗਿਣਤੀ ਮਿਣਤੀ ਹੋਵੇ, ਉਹ ਮਾਤ੍ਰਕ ਛੰਦ ਹੁੰਦੇ ਨੇ। ਜਿਵੇਂ ਦੋਹਰਾ ਜਿਹੜਾ ਹੈ ਮਾਤ੍ਰਕ ਛੰਦ ਹੈ, ਚੌਪਈ ਮਾਤ੍ਰਕ ਛੰਦ ਹੈ। ਕਿੰਨੀਆਂ ਮਾਤਰਾ ਹੁੰਦੀਆਂ ਦੋਹਰੇ 'ਚ? 24। ਆਹ ਤਾਂ ਦੱਸਦਾ। ਅਤੇ ਵਿਸ਼ਰਾਮ ਕਿੰਨੇ 'ਤੇ? 13-11 'ਤੇ। 13 'ਤੇ 11 ਕਿੰਨੇ ਹੋ ਗਏ? 24। ਹੋਰ ਇਹਦੇ ਦੋਹਰੇ ਦੀ ਕੀ ਨਿਸ਼ਾਨੀ ਹੁੰਦੀ ਹੈ? ਇਹਦਾ ਮਗਰਲਾ ਅੱਖਰ ਲਘੂ ਅੱਖਰ ਹੁੰਦਾ, ਦੀਰਘ ਨਹੀਂ ਹੁੰਦਾ। ਲਘੂ, ਹੁਣ ਇਹ ਵੀ ਪਤਾ ਕਰਨਾ ਪਊ ਲਘੂ ਕਿਹੜਾ ਹੁੰਦਾ, ਦੀਰਘ ਕਿਹੜਾ ਹੁੰਦਾ। ਉਹ ਪਿੱਛੇ ਜੇ ਆਪਣੇ ਮਲਕ ਸਾਹਿਬ ਕੈਂਪ ਕਰਦੇ ਨੇ, ਇੱਥੇ ਆ ਕੇ ਬੱਚਿਆਂ ਦਾ ਕੈਂਪ ਲਾਉਂਦੇ ਨੇ, ਉਹਨਾਂ ਦੇ ਨਾਲ ਟੀਚਰ ਵੀ ਆਉਂਦੇ ਨੇ। ਪਿੱਛੇ ਉਹਨਾਂ ਦੇ ਉੱਥੋਂ ਟੀਚਰ ਆਏ ਸਾਡੇ ਕੋਲ, ਉੱਥੇ ਰਹਿੰਦੇ ਸੀ ਜਿੱਥੇ ਸਾਡੀ ਰਿਹਾਇਸ਼। ਅਤੇ ਉਹ ਇੱਕ ਦਿਨ ਬੈਠਣ ਦਾ ਉਹਨਾਂ ਕੋਲ ਮੌਕਾ ਮਿਲਿਆ, ਮੈਨੂੰ ਕਹਿੰਦੇ ਜੀ ਕਿੱਥੇ ਪੜ੍ਹੇ ਹੋ? ਮੈਂ ਜੀ ਟਕਸਾਲ 'ਚ ਪੜ੍ਹੇ ਹਾਂ। ਮੈਂ ਜੀ ਫਿਰ ਮੈਂ ਵੀ ਪੁੱਛ ਲਾਂ, ਤੁਸੀਂ ਕਿੱਥੇ ਪੜ੍ਹੇ ਹੋ ਜੀ? ਕਹਿੰਦੇ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ MA ਕੀਤੀ ਹੈ ਜੀ, ਪੰਜਾਬੀ। ਬਹੁਤ ਵਧੀਆ ਗੱਲ ਹੈ ਵੀ MA ਬਣ ਗਏ, ਤੁਸੀਂ ਪੰਜਾਬੀ ਦੀ MA ਹੋ ਗਈ, ਠੀਕ ਹੈ। ਫਿਰ ਪੁੱਛਿਆ ਜੀ ਬਾਈ ਭਾਈ ਤੁਸੀਂ ਤਾਂ ਫਿਰ ਉੱਥੇ ਵਿਆਕਰਨ ਦਾ ਬਹੁਤ ਤੁਹਾਨੂੰ ਗਿਆਨ ਹੋਣਾ। ਆਹੋ ਜੀ, ਵਿਆਕਰਨ ਤਾਂ ਪੜ੍ਹਾਉਂਦੇ ਨੇ ਉੱਥੇ। ਫਿਰ ਤਾਂ ਤੁਹਾਨੂੰ ਪਿੰਗਲ ਦਾ ਵੀ ਬਹੁਤ ਗਿਆਨ ਹੋਣਾ। ਉਹ ਕੀ ਹੁੰਦਾ? ਕਹਿੰਦੇ ਪਿੰਗਲ। ਮੈਂ ਕਿਹਾ ਵੀ ਫਿਰ ਜਿਹੜੇ ਅੱਖਰ ਨੇ MA ਸਾਹਿਬ ਜੀ ਦੱਸਿਓ, ਅਤੇ ਲਘੂ ਅੱਖਰ ਅਤੇ ਦੀਰਘ ਅੱਖਰ ਕਿਹੜੇ ਹੁੰਦੇ ਨੇ? ਕਹਿੰਦੇ ਅੱਖਰ 'ਤੇ 35 ਹੋਣਾ, ਲਘੂ ਦੀਰਘ ਕਿੱਥੋਂ ਲਿਆਉਂਦੇ? ਅੱਖਰ 'ਤੇ 35 ਹੋਈ ਨੇ। ਅਤੇ ਫਿਰ ਮੈਂ ਕਿਹਾ ਵੀ ਲਘੂ ਦੀਰਘ ਵੀ ਹੈਗੇ ਨੇ? ਕਹਿੰਦੇ ਉਹ ਸਾਇੰਸਦਾਨ ਨਹੀਂ ਪੜ੍ਹੇ ਕਿਤੇ। ਫਿਰ ਉਹ ਦੱਸਿਆ ਭਾਈ ਆਹ ਲਘੂ ਹੁੰਦੇ ਨੇ, ਦੀਰਘ ਹੁੰਦੇ ਨੇ। ਕਹਿੰਦੇ ਫਿਰ ਸਾਨੂੰ ਤਾਂ 23 ਡਿਗਰੀਆਂ ਦੇ ਦਿੰਦੇ ਨੇ, ਟਕਸਾਲ ਵਾਲੀ ਡਿਗਰੀ ਵੱਖਰੀ ਹੈ। ਇਸ ਲਈ ਲਘੂ ਅੱਖਰ ਕਿਹੜੇ ਨੇ? ਜਿਹਨਾਂ ਅੱਖਰਾਂ ਨੂੰ ਜਿਹੜਾ ਅੱਖਰ ਮੁਕਤਾ ਹੋਵੇ ਉਹ ਲਘੂ ਹੁੰਦਾ, ਜਿਹੜੇ ਅੱਖਰ ਸਿਆਰੀ ਨਾਲ ਹੋਣ ਉਹ ਲਘੂ ਹੁੰਦੇ ਨੇ। ਮੁਕਤਾ ਅੱਖਰ ਲਘੂ ਹੁੰਦਾ, ਸਿਆਰੀ ਵਾਲਾ ਲਘੂ ਹੁੰਦਾ, ਅਤੇ ਔਂਕੜ ਵਾਲਾ ਜਿਹਨੂੰ ਔਂਕੜ ਲੱਗਿਆ ਹੋਵੇ ਉਹ ਵੀ ਲਘੂ। ਹੁਣ ਅੱਗੇ ਆ ਕੇ ਦੀਰਘ, ਦੀਰਘ ਅੱਖਰ ਉਹ ਹੁੰਦੇ ਨੇ ਜਿਹਨਾਂ ਨੂੰ ਦੁਲੈਂਕੜੇ ਲੱਗੇ ਹੋਣ, ਬਿਹਾਰੀ ਲੱਗੀ ਹੋਵੇ, ਲਾਂ ਲੱਗੀ ਹੋਵੇ, ਦੁਲਾਵਾਂ ਲੱਗੀਆਂ ਹੋਣ, ਹੋੜਾ ਲੱਗਿਆ ਹੋਵੇ, ਕਨੌੜਾ ਲੱਗਿਆ ਹੋਵੇ, ਟਿੱਪੀ ਲੱਗੀ ਹੋਵੇ, ਅਧਿਕ ਲੱਗੀ ਹੋਵੇ, ਬਿੰਦੀ ਲੱਗੀ ਹੋਵੇ, ਇਹ ਸਾਰੇ ਦੀਰਘ ਅੱਖਰ ਹੁੰਦੇ। ਸੋ ਲਘੂ ਅੱਖਰ ਦੀ ਮਾਤਰਾ ਜਦੋਂ ਗਿਣੀ ਦੀ ਆ ਇੱਕ ਗਿਣੀ ਜਾਂਦੀ ਹੈ, ਦੀਰਘ ਅੱਖਰਾਂ ਦੀ ਜਦੋਂ ਮਾਤਰਾ ਗਿਣਦੀ ਆ ਤਾਂ ਦੋ ਗਿਣੀਆਂ ਜਾਂਦੀਆਂ। ਸੋ ਇਸ ਲਈ ਦੋਹਰੇ ਦੀ ਨਿਸ਼ਾਨੀ ਹੈ ਮਗਰਲਾ ਅੱਖਰ, ਉਹਦਾ ਹਮੇਸ਼ਾ ਲਘੂ ਹੋਊਗਾ। ਦੋਹਰੇ ਦੀ ਨਿਸ਼ਾਨੀ ਹੈ। ਜਿੰਨੇ ਦੋਹਰੇ ਦੇਖਿਓ ਤੁਸੀਂ ਰਹਿਰਸ ਪੜ੍ਹਦੇ ਹੋ, ਹਰ ਹਰ ਜਨ ਦੋ ਯੇ ਖੈ ਬਿਬ ਚਾਰ ਕਸ ਨਾ ਹੈ, ਮਗਰਲਾ ਅੱਖਰ ਕੀ ਹੈ? ਹਾਹ ਨੂੰ ਸਿਆਰੀ ਨਾਲ ਹੈ, ਨਾ ਹੈ। ਸੋ ਆਪਾਂ ਪਹਿਲਾਂ ਕਿਹਾ ਵੀ ਜਿਹੜੀ ਸਿਆਰੀ ਲੱਗੀ ਹੋਵੇ ਲਘੂ ਹੁੰਦਾ। ਸੋ ਦੋਹਰੇ ਦਾ ਮਗਰਲਾ ਅੱਖਰ ਕਦੇ ਦੀਰਘ ਨਹੀਂ ਆਊਗਾ, ਕੰਨੇ ਨਾਲ ਨਹੀਂ ਕਦੇ ਆਊਗਾ, ਬਿਹਾਰੀ ਨਾਲ ਨਹੀਂ ਕਦੇ ਆਊ, ਹੋੜੇ ਨਾਲ ਨਹੀਂ ਆਊ, ਜਾਂ ਦੁਲੈਂਕੜਿਆਂ ਨਾਲ ਨਹੀਂ ਆਊ, ਲਾਵਾਂ ਦੁਲਾਵਾਂ ਨਾਲ ਨਹੀਂ ਆਊ। ਸੋ ਇਹ ਦੋਹਰੇ ਦੀ ਨਿਸ਼ਾਨੀ ਹੈ। ਮਗਰਲਾ ਅੱਖਰ ਕੀ ਹੁੰਦਾ ਹੈ? ਲਘੂ। ਜਾਂ ਹੋਰ ਜਿੰਨੇ ਸਲੋਕ ਲੈ ਲਓ, ਸਲੋਕ 'ਤੇ ਦੋਹਰਾ ਕੋਈ ਚੀਜ਼ ਹੁੰਦੀ ਹੈ। ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਿਹੋ ਪੁਕਾਰ, ਉੱਥੇ ਰਾਰਾ ਮਗਰਲਾ ਅੱਖਰ ਹੈ ਸਲੋਕ 'ਚ। ਸੋ ਰਾਰਾ ਲਘੂ ਆ ਗਿਆ। ਇਹ ਦੋਹਰੇ ਦੀ ਨਿਸ਼ਾਨੀ ਹੈ। 24 ਮਾਤਰਾ ਹੁੰਦਾ। ਇਵੇਂ ਜਿਹੜੀ ਚੌਪਈ ਆ ਉਹ ਵੀ ਮਾਤ੍ਰਕ ਛੰਦ ਆ। ਚੌਪਈ 'ਚ ਇੱਕ ਲਾਈਨ 'ਚ ਕਿੰਨੀਆਂ ਮਾਤਰਾ ਹੁੰਦੀਆਂ ਨੇ? 16। ਵਿਸ਼ਰਾਮ 8-8 'ਤੇ ਵਿਸ਼ਰਾਮ ਹੁੰਦਾ। ਚੌਪੀ ਦੀ ਕੀ ਨਿਸ਼ਾਨੀ ਹੈ? ਉਹਦਾ ਮਗਰਲਖ ਦੀਰਘ ਹੋਏਗਾ ਹਮੇਸ਼ਾ, ਲਘੂ ਨਹੀਂ ਹੋਏਗਾ। ਹਮਰੀ ਕਰੋ ਹੱਥ ਦਾ ਰੱਛਾ, ਸੱਚੇ ਨੂੰ ਕੰਨਾ ਆ ਗਿਆ, ਦੀਰਘ ਹੈ। ਪੂਰਨ ਹੋਏ ਚਿੱਤ ਕੀ ਇੱਛਾ, ਕੰਨਾ ਆ ਗਿਆ। ਤਬ ਚਾਨਣ ਮਨ ਰਹੇ ਹਮਾਰਾ, ਰਹਿਣ ਨੂੰ ਕੰਨਾ ਆ ਗਿਆ, ਦੀਰਘ ਨੇ। ਚੌਪੀ ਦੀ ਨਿਸ਼ਾਨੀ ਇਵੇਂ ਇਹਨੂੰ ਸਾਰੇ ਵਿੱਦਿਆ ਇੱਦਾਂ ਦੀ ਪੜ੍ਹਨ ਨੂੰ ਕਹਿੰਦੇ ਨੇ ਪਿੰਗਲ। ਦਈਓ ਇਸ ਤਰ੍ਹਾਂ ਜੀ ਇਹ ਮਹਾਰਾਜ ਨੂੰ ਇੱਥੇ ਕਹਿ ਰਹੇ ਨੇ ਨਵ ਛੇ ਖਟਕਾ ਕਰੇ ਵਿਚਾਰ। ਸੋ ਇਹ ਜਿਹੜੀ ਛੇ ਪ੍ਰਕਾਰ ਦੀ ਵਿੱਦਿਆ ਨੂੰ, ਦੋ ਪ੍ਰਕਾਰ ਦੀ ਵਿੱਦਿਆ ਛੱਡ ਕੇ, ਕਲਪ ਅਤੇ ਜੋਤਿਸ਼ ਵਾਲੀ ਛੱਡ ਕੇ, ਚਾਰ ਪ੍ਰਕਾਰ ਦੀ ਵਿੱਦਿਆ ਤੁਹਾਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ, ਤਾਂ ਅਖੰਡ ਪਾਠੀ ਬਣੂਗੇ। ਠੀਕ ਹੈ ਨਾ? ਉਹ ਕਦੋਂ ਪੜ੍ਹਨੀ ਹੈ ਫਿਰ? ਅੱਜ ਪੜ੍ਹ ਲਈ ਸਾਰੀ, ਫਿਰ ਉਹਦੀ ਸੰਥਿਆ ਕਰ ਲਾਂਗੇ। ਚਲੋ, ਸੇ ਮਹਾਰਾਜ ਜੀ ਕਹਿ ਰਹੇ ਨੇ ਨਵ ਛੇ ਖਟਕਾ ਕਰੇ ਵਿਚਾਰ, ਨੌ ਪ੍ਰਕਾਰ ਦਾ ਵਿਆਕਰਨ, ਛੇ ਸ਼ਾਸਤਰਾਂ ਦਾ ਅਖੱਟ, ਜਿਹੜੀ ਛੇ ਪ੍ਰਕਾਰ ਦੀ ਵਿੱਦਿਆ, ਵੇਦ ਦੇ ਛੇ ਅੰਗ, ਇਸ ਵਿੱਦਿਆ ਦਾ ਜੋ ਕੋਈ ਵਿਚਾਰ ਕਰਦਾ ਹੈ ਅੱਗੇ ਨਿਸ ਦਿਨ
ਉਚਰੈ ਭਾਰ ਅਠਾਰ।
ਭਾਰ ਅਠਾਰ ਦਾ ਅਰਥ ਇੱਥੇ 18 ਭਾਰ ਮੈਂ ਪਰਮਾਂ ਵਾਲਾ, ਜਿਹੜਾ ਮਹਾਂਭਾਰਤ ਹੈ, ਮਹਾਂਭਾਰਤ ਦੇ 18 ਪਰਵ ਨੇ, ਭਾਵ ਦੇ 18 ਚੈਪਟਰ ਨੇ, ਵੇਦ ਵਿੱਚ ਬਹੁਤ ਪ੍ਰਕਾਰ ਦੇ ਮੰਤਰ ਨੇ, ਉਹਨਾਂ ਦੀਆਂ ਉਨੇ ਪ੍ਰਕਾਰ ਦੀਆਂ ਵਿਧੀਆਂ ਨੇ ਵੀ ਉਹ ਮੰਤਰ ਦੀ ਵਿਧੀ ਕੀ ਹੈ, ਕਿਵੇਂ ਉਹਨੂੰ ਜਪਣਾ ਹੈ। ਹਾਂਜੀ, ਸੋ ਉਹਨੂੰ ਕਲਪ ਕਹਿੰਦੇ ਨੇ।
ਤਿੰਨ ਭੀ ਅੰਤ ਨਾ।
ਹਾਂ, ਨਿਸ ਦਿਨ ਉਚਰੈ,
ਨਿਸ ਦਿਨ ਉਚਰੈ,
ਨਿਸ ਦਿਨੇ ਰਾਤ ਕੀ ਉਚਾਰਦਾ, 18 ਪਰਵਾਂ ਵਾਲਾ ਮਹਾਂਭਾਰਤ ਵੀ ਪੜ੍ਹੀ ਜਾਵੇ ਅੱਗੇ। ਤਿੰਨ ਭੀ
ਅੰਤ ਨਾ,
ਤਿੰਨ ਭੀ ਦੇ ਵਿਸਰਾਮ ਕਰਕੇ, ਤਿੰਨ ਭੀ ਹਾਂ ਅੱਗੇ ਬੋਲ,
ਨਾ ਪਾਇਆ ਤੋਹੇ।
ਹਾਂ, ਤੋਹੇ ਮਨ ਉਹਨਾਂ ਨੇ ਵੀ ਭਾਈ ਉਹਦਾ ਅੰਤ ਨਹੀਂ ਪਾਇਆ ਵਾਹਿਗੁਰੂ ਦਾ। ਹਾਂਜੀ,
ਨਾਮ ਵੀ ਹੋਣ ਮੁਕਤ ਕਿਉਂ ਹੋਏ,
ਨਾਮ ਤੋਂ ਬਿਨਾਂ ਭਾਈ ਮੁਕਤ ਕਿਵੇਂ ਹੋਵੇਗਾ।
ਨਾਭ ਬਸਤ ਬ੍ਰਹਮੈ ਅੰਤ ਨਾ ਜਾਣਿਆ।
ਨਾਭੀ ਦੇ ਉੱਤੇ ਵਸਤ ਕੌਣ, ਇਹ ਵਸਤ ਇੱਥੇ ਅਰਥ ਹੈ ਵਿਸ਼ਨੂੰ ਦਾ। ਜਿਹੜੀਆਂ ਸੰਸਕ੍ਰਿਤ ਦੀਆਂ ਡਿਕਸ਼ਨਰੀਆਂ ਨੇ ਨਾ, ਉੱਥੇ ਵਸਤ ਦਾ ਅਰਥ ਵਿਸ਼ਨੂੰ ਆਇਆ, ਸੋ ਇੱਥੇ ਵੀ ਉਹੀ ਅਰਥ ਲੱਗੇਗਾ। ਨਾਭ ਵਸਤ, ਵਿਸ਼ਨੂੰ ਦੀ ਨਾਭੀ 'ਤੇ ਬਰਮਾ ਪੈਦਾ ਹੋਇਆ, ਵਿਸ਼ਨੂੰ ਦੀ ਨਾਭੀ ਤੋਂ ਕੌਲ ਫੁੱਲ ਪੈਦਾ ਹੋਇਆ, ਉਸ ਕੌਲ ਫੁੱਲ ਵਿੱਚੋਂ ਕਹਿੰਦੇ ਬ੍ਰਹਮਾ ਦੀ ਪੈਦਾਇਸ਼ ਹੋਈ ਹੈ। ਸੋ ਇਉਂ ਵਿਸ਼ਨੂੰ ਦੀ ਨਾਭੀ ਵਿੱਚੋਂ ਪੈਦਾ ਹੋਣ ਵਾਲੇ ਬ੍ਰਹਮੇ ਨੇ ਵੀ ਉਹਦਾ ਅੰਤ ਨਹੀਂ ਜਾਣ ਲੱਗ ਕੀਤਾ।
ਗੁਰਮੁਖ
ਕਮਲ ਫੁੱਲ ਦਾ ਵੀ ਅੰਤ ਨਹੀਂ ਜਾਣਿਆ, ਉਹਦੀ ਨਾਭੀ ਜਿਹੜੀ ਡੰਡੀ ਸੀ ਨਾ ਕਮਲ ਫੁੱਲ ਦੀ ਬ੍ਰਹਮੇ ਦੀ, ਉਹ ਜਦੋਂ ਉਹਨੇ ਦੱਸਿਆ ਨਾ ਵੀ ਤੂੰ ਇਹਤੋਂ ਪੈਦਾ ਹੋਇਆ, ਕਹਿੰਦਾ ਮੈਂ ਇਹਤੋਂ ਪੈਦਾ ਹੋਇਆ, ਲੱਤ ਮਾਰਤੀ ਉਹ ਡੰਡੀ ਜਿਹੜੀ ਨਾਲੀ ਹੁੰਦੀ ਹੈ ਫੁੱਲ ਦੀ, ਉਹ ਨਾਲੀ ਵਿੱਚ ਕਿੰਨੇ ਯੁੱਗ ਘੁੰਮਦਾ ਰਿਹਾ, ਬਾਹਰ ਹੀ ਨਹੀਂ ਆ ਸਕਿਆ, ਉਹ ਨਾਲੀ ਦਾ ਹੀ ਅੰਤ ਨਹੀਂ ਪਾ ਸਕਿਆ, ਇਸ ਲਈ ਉਹ ਕਹਿ ਰਹੇ ਨੇ ਬ੍ਰਹਮ ਅੰਤ ਨਾ ਜਾਣਿਆ। ਚਲੋ,
ਗੁਰਮੁਖ ਨਾਨਕ ਨਾਮ ਪਛਾਣਿਆ।
ਮਹਾਰਾਜ ਕਹਿੰਦੇ ਫਿਰ ਜਿਹੜੇ ਗੁਰਮੁਖ ਨੇ ਪਾਈ, ਉਹਨਾਂ ਨੇ ਨਾਮ ਦੁਆਰਾ ਪਛਾਣ ਲੈਣਾ ਕੀਤਾ ਹੈ। ਪੌੜੀ ਪੜ੍ਹਦੇ ਹੋ ਹੁਣ, ਅੱਗੇ ਕਿਹੜੇ ਪਾਸਾ ਦੀ ਪੌੜੀ ਆ ਰਹੀ ਹੈ ਹੁਣ? ਠੀਕ, ਲਿਖਿਆ ਤਾਂ ਹੈ ਨਹੀਂ ਉੱਤੇ ਪੌੜੀ, ਚੌਥੇ ਪਾਸ ਮੋਢੇ ਵਿੱਚ ਲਿਖਿਆ ਸਰਲੇਖ, ਜਦੋਂ ਵਾਰ ਜਿਹੜੇ ਤਾਂ ਸਰਲੇਖ ਗੁਰੂ ਦਾ ਹੋਵੇ ਉਹਦੀਆਂ ਪੌੜੀਆਂ ਹੁੰਦੀਆਂ ਨੇ, ਇਸ ਕਰਕੇ ਕਿਤੇ ਲਿਖਣ ਦੀ ਲੋੜ ਨਹੀਂ ਪਈ, ਮੋਢੇ ਵਿੱਚ ਲਿਖ ਦਿੱਤਾ। ਜਿੰਨੀਆਂ ਪੌੜੀਆਂ ਆਉਣਗੀਆਂ ਕਿਹਦੀਆਂ ਆਉਣਗੀਆਂ, ਬਸ ਇਹ ਜਾਣ। ਹਾਂਜੀ, ਪੜ੍ਹੋ ਹੁਣ
ਪੌੜੀ,
ਉਹ ਸਲੋਕ ਅਤੇ ਮਹੱਲੇ ਫਿਰ ਕਿ ਦੂਜੇ ਗੁਰੂਆਂ ਦੇ ਆ ਜਾਂਦੇ ਨੇ ਵਾਰ ਵਿੱਚ।
ਪੌੜੀ ਆਪੇ ਆਪ ਨਿਰੰਜਨ,
ਨਿਰੰਜਨਾ
ਨਿਰੰਜਨਾ,
ਹੇ ਨਿਰੰਜਨ ਤੂੰ ਆਪਣੇ ਆਪਣੇ ਆਪ ਤੋਂ ਹੀ ਤੈਂ,
ਜਿਨ ਆਪ ਉਪਾਇਆ,
ਹਾਂ ਤੁਸਾਂ ਨੇ ਆਪਣੇ ਆਪ ਤੋਂ ਹੀ ਇਸ ਸੰਸਾਰ ਨੂੰ ਮਹਾਰਾਜ ਪੈਦਾ ਕੀਤਾ, ਉਪਾਇਆ ਮੈਨੇ ਪੈਦਾ ਕੀਤਾ।
ਬਾਬਾ ਜੀ ਪੌੜੀ ਕਿਹਨੂੰ ਕਹਿੰਦੇ
ਨੇ? ਪੌੜੀ ਜਿਹੜੀਆਂ, ਪੌੜੀ ਵੀ ਇੱਕ ਛੰਦ ਦਾ ਨਾਂ ਹੈ, ਮਗਲ ਅੱਖਰ ਦਾ ਦੀਰਘ ਹੁੰਦਾ ਹੈ ਅਤੇ ਛੇ ਪੰਜ ਲਾਈਨਾਂ ਦੀ ਹੋਇਆ ਕਰਦੀ ਹੈ, ਇਹਦੀਆਂ ਲਾਈਨਾਂ ਪੰਜ ਹੋਣਗੀਆਂ। ਹਾਂ, ਤਕਰੀਬਨ ਜ਼ਿਆਦਾਤਰ ਕਿਤੇ ਕਿਤੇ ਛੇ ਆ ਜਾਂਦੀਆਂ ਨੇ, ਨਹੀਂ ਪੌੜੀ ਛੰਦ ਜਿਹੜਾ ਹੈ ਪੰਜ ਲਾਈਨਾਂ ਦਾ ਹੋਇਆ ਕਰਦਾ। ਚਲੋ,
ਆਪੇ ਖੇਲ ਰਚਾਨਿਓ,
ਰਚਾਇਓ
ਰਚਾਇਓ,
ਇਹ ਸਾਰਾ ਜਗਤ ਦਾ ਖੇਲ ਪਰਮੇਸ਼ੁਰ ਨੇ ਆਪੇ ਰਚਾਉਣਾ ਕੀਤਾ ਜੀ। ਹਾਂਜੀ,
ਸਭ ਜਗਤ ਸਵਾਇਆ,
ਸਬੱਬੇ ਨਾਲ ਸਵਾਇਆ,
ਸਵਾਇਆ, ਹਾਂਜੀ
ਸਾਰੇ ਜਗਤ ਦਾ, ਜਾਂ ਸਾਰੇ ਜਗਤ ਵਿੱਚ ਸਵਾਇਆ, ਸਾਰੇ ਜਗਤ ਵਿੱਚ ਆਇਆ ਹੋਇਆ, ਸਭ ਆਇਆ, ਸਾਰੇ ਸੰਸਾਰ ਵਿੱਚ ਆਇਆ ਹੋਇਆ।
ਤ੍ਰੈ ਗੁਣ ਆਪ ਸਿਰਜਨ,
ਸਿਰਜਨ
ਸਿਰਜਨ,
ਤਿੰਨੇ ਗੁਣਾਂ ਤੋਂ ਆਪਣੇ ਆਪ ਤੋਂ ਤਿੰਨ ਗੁਣ ਪਹਿਲਾਂ ਪੈਦਾ ਕੀਤੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹਨਾਂ ਦੁਆਰਾ ਜੀਵ ਪੈਦਾ ਕੀਤੇ ਨੇ।
ਮੋਹ
ਮਾਇਆ ਮੋਹ ਵਧਾਇਆ,
ਮਾਇਆ ਮੋਹ ਵਧਾਇਆ,
ਇਉਂ ਮਾਇਆ ਦਾ ਮੋਹ ਵੀ ਮਾਰ ਤੁਸੀਂ ਨੇ ਵਧਾ ਦਿੱਤਾ ਸਾਰਿਆਂ ਦੇ ਅੰਦਰ। ਬੱਚਿਆ ਕਿਵੇਂ ਮੋਹ ਤੋਂ ਫਿਰ ਜਿਹੜਾ ਵਧਾਇਆ ਅੰਦਰ, ਅੱਗੇ ਦੱਸੋ।
ਗੁਰ ਪ੍ਰਸਾਦੀ ਉਭਰੇ ਜਨ,
ਉਭਰੇ ਨਹੀਂ ਫਲ ਪੱਬਾ ਲੱਗ ਗਿਆ, ਬਾਬਾ ਉਭਰੇ ਉਭਰੇ ਬੱਬਾ
ਉਭਰੇ।
ਹਾਂ, ਗੁਰਾਂ ਦੀ ਪ੍ਰਸਾਦੀ ਮੈਨੇ ਕਿਰਪਾ ਨਾਲ ਉਭਰੇ, ਮੈਨੇ ਬਚ ਗਏ ਮਾਇਆ ਦੇ ਮੋਹ ਤੋਂ। ਫਿਰ
ਗੁਰ ਪ੍ਰਸਾਦੀ ਉਭਰੇ ਜਨ ਪਾਣਾ ਪਾਇਆ,
ਜਿਨ੍ਹਾਂ ਨੂੰ ਭਾਈ ਪਰਮੇਸ਼ਰ ਦਾ ਭਾਣਾ ਪਾਇਆ। ਸਾਬਾਸ ਨਾਨਕ,
ਨਾਨਕ ਸੱਚ ਵਰਤਦਾ।
ਮਹਾਰਾਜ ਕਹਿੰਦੇ ਸੱਚ ਸਰੂਪ ਪਰਮੇਸ਼ਰ ਸਾਰਿਆਂ 'ਚ ਵਰਤ ਰਿਹਾ,
ਸਭ ਸੱਚ ਸਮਾਇਆ,
ਅਤੇ ਉਹ ਸਾਰੇ ਜਗਤ ਦੇ ਵਿੱਚ ਸੱਚ ਸਰੂਪ ਪਰਮੇਸ਼ਰ ਸਮਾਇਆ ਹੋਇਆ। ਚਲੋ ਬਸ ਕਰੋ, ਇੱਥੇ ਤੱਕ ਸੀ ਸਵੇਰ ਦਾ। ਆ ਪੌੜੀ ਇਕੱਠੇ ਪੜ੍ਹ ਲਓ ਸਾਰੇ, ਹੁਣ ਪੌੜੀ ਸਾਰੇ ਇਕੱਠੇ ਪੜ੍ਹੋ। ਆਪੇ
ਨਿਰੰਜਣਾ ਜਨ ਆਪ ਉਪਾਇਆ, ਆਪੇ ਖੇਲ ਰਚਾਇਓ ਸਭ ਜਗਤ ਸਵਾਇਆ, ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ, ਗੁਰ ਪ੍ਰਸਾਦੀ ਉਭਰੇ ਜਨ ਭਾਣਾ ਪਾਇਆ,
ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੜੇਲ ਜਿਹੜਾ ਇਹ ਵੀ ਮਾਤਰਕ ਛੰਦ ਹੈ, ਇਹ 21 ਮਾਤਰਾ ਹੁੰਦੀਆਂ ਨੇ ਇੱਕ ਲਾਈਨ 'ਚ, 11 ਦਸ 'ਤੇ ਵਿਸ਼ਰਾਮ ਹੁੰਦਾ। ਇਹਦੀ ਕੀ ਨਿਸ਼ਾਨੀ ਹੈ? ਇਹਦੇ ਮਗਰ ਹੋ ਜੋ ਇਹ ਲੱਗਿਆ ਹੋਵੇਗਾ, ਹੋ ਜੋ ਦਾ ਅਰਥ ਨਾਲ ਕੋਈ ਮਤਲਬ ਨਹੀਂ। ਹੋ ਜੋ ਜਾਂ ਕੀ ਇੱਕ ਵਾਰ ਚੌਪੀ ਕੁੱਕ ਹੈ, ਹੋ ਜੋ ਇਹ ਛੰਦ ਦੀ ਨਿਸ਼ਾਨੀ ਹੈ। ਇਹਦਾ ਵੀ ਮਗਰ ਲੱਖਣ ਹਮੇਸ਼ਾ ਦੀਰਘ ਹੋਊਗਾ। ਸੁਣਿਆ ਗੁੰਗ ਜੋ ਜਾਇ ਸੁਰਸੈਨਾ ਪਾਵਈ, ਬਿਹਾਰੀ ਆ ਗਈ। ਸੋ ਫੁਨਹੇ ਵੀ, ਫੁਨਹੇ ਦਾ ਦੂਜਾ ਨਾਮ ਅੜਿੱਲ,